ਕਸ਼ਮੀਰ ਜਾ ਕੇ ਭਾਈ ਗੜੀਆ ਜੀ ਨੇ ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕੀਤਾ। ਸੰਗਤ ਕੋਲੋਂ ਜਿੰਨੀ ਮਾਇਆ ਇਕੱਠੀ ਹੋਈ ਉਹਦਾ ਗੁਰਪੁਰਬ ਮਨਾ ਲਿਆ। ਸਾਰੀ ਮਾਇਆ ਦੇ ਲੰਗਰ ਲਾ ਦਿੱਤੇ। ਲੋੜਵੰਦਾਂ ਨੂੰ ਮਾਇਆ ਵਰਤਾ ਕੇ ਖਾਲੀ ਹੱਥ ਸਤਿਗੁਰਾਂ ਕੋਲ ਆ ਗਏ। ਜਦੋਂ ਛੇਵੇਂ ਪਾਤਸ਼ਾਹ ਨੇ ਪੁੱਛਿਆ ਭਾਈ ਗੜੀਆ ਜੀ ਦਸਵੰਧ ਨਹੀਂ ਲਿਆਏ, ਕਹਿਣ ਲੱਗੇ ਜੀ ਉਹ ਤਾਂ ਤੁਹਾਡੇ ਕੋਲ ਮੈਂ ਪਹਿਲਾਂ ਹੀ ਭੇਜ ਦਿੱਤਾ ਹੈ, ਗੁਰਪੁਰਬ ਮਨਾ ਦਿੱਤਾ ਹੈ, ਸਾਰਾ ਲੰਗਰ ਉੱਥੇ ਲਾ ਦਿੱਤਾ ਹੈ। ਤੋ ਮਹਾਰਾਜ ਜੀ ਬੜੇ ਪ੍ਰਸੰਨ ਹੋਏ ਤੇ ਭਾਈ ਗੜੀਆ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਹੁਣ ਘਰ ਰਹਿ ਕੇ ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਪ੍ਰਸਾਰ ਕਰੋ। ਮਸੰਦਾਂ ਨੂੰ ਕਿਹਾ ਕਿ ਕਸ਼ਮੀਰ ਦੀ ਜਿਹੜੀ ਮਾਇਆ ਉਹ ਸਾਡੇ ਕੋਲ ਪਹੁੰਚ ਗਈ ਹੈ, ਭਾਈ ਗੜੀਏ ਨੇ ਸਾਡੇ ਕੋਲ ਪਹੁੰਚਤੀ ਕਰ ਦਿੱਤੀ ਹੈ, ਇਸ ਕਰਕੇ ਹੁਣ ਕਿਸੇ ਨੇ ਭਾਈ ਗੜੀਏ ਕੋਲੋਂ ਮਾਇਆ ਨਹੀਂ ਮੰਗਣੀ। ਇਹ ਕਥਾ ਆਪਾਂ ਪਿਛਲੇ ਪ੍ਰਸੰਗ ਵਿੱਚ ਸਰਵਣ ਕੀਤੀ ਹੈ। ਸ਼੍ਰੀ ਹਰਗੋਬਿੰਦਪੁਰੇ ਨਗਰ ਵਿੱਚ ਸਤਿਗੁਰੂ ਜੀ ਬਿਰਾਜਮਾਨ ਹਨ। ਗੁਰਸਿੱਖਾਂ ਨੂੰ ਜੋ ਸੂਰਮਿਆਂ ਤੇ ਯੋਧਿਆਂ ਦਾ ਇਤਿਹਾਸ ਸਤਿਗੁਰੂ ਜੀ ਦੇ ਢਾਡੀ ਸਿੱਖ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸਰਵਣ ਕਰਾਉਂਦੇ ਹਨ। ਆਓ ਮਨ ਬਿਰਤੀਆਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨਾਲ ਜੋੜੀਏ, ਗੁਰੂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਹਾਜ਼ਰੀਆਂ ਲਵਾਉਣ ਵਾਸਤੇ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਇੱਕ ਦਿਨ ਸ੍ਰੀ ਸਤਿਗੁਰ ਕਹਿਓ, ਕਥਾ ਸੁਣ ਹੈ ਅਬ ਕੋਏ।
ਇੱਕ ਦਿਨ ਦਾ ਬਚਨ ਹੈ ਕਿ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਨੂੰ ਕਹਿਣ ਲੱਗੇ ਕਿ ਕਥਾ ਸੁਣੀਏ, ਪੁਰਾਣਾਂ ਦੀ ਕਥਾ ਸੁਣੀਏ, ਕਿਉਂਕਿ ਪੁਰਾਣਾਂ ਵਿੱਚ ਜੰਗਾਂ ਯੁੱਧਾਂ ਦੇ ਪ੍ਰਸੰਗ ਨੇ ਤੇ ਸਤਿਗੁਰੂ ਜੀ ਚਾਹੁੰਦੇ ਸੀ ਕਿ ਜਿੰਨੇ ਗੁਰਸਿੱਖ ਨੇ ਸਾਡੇ ਯੋਧੇ ਸ਼ਸਤਰਧਾਰੀ ਉਹ ਉਹਨਾਂ ਸੂਰਮਿਆਂ ਦੇ ਜੰਗਾਂ ਯੁੱਧਾਂ ਦੇ ਪ੍ਰਸੰਗ ਸੁਣਨ, ਤਾਂ ਜੋ ਸੁਣ ਕੇ ਉਹਨਾਂ ਵਿੱਚ ਬੀਰਸ ਆਵੇ, ਸੂਰਮਿਆਂ ਵਾਲੀ ਬਿਰਤੀ ਆਵੇ, ਕਿਉਂਕਿ ਜਿਹੋ ਜਿਹਾ ਸੁਣਨਗੇ ਉੱਦਾਂ ਦੀ ਬਿਰਤੀ ਹੋਵੇਗੀ। ਇਸ ਕਰਕੇ ਸਤਿਗੁਰੂ ਜੀ ਚਾਹੁੰਦੇ ਹਨ ਕਿ ਕੋਈ ਸਾਨੂੰ ਕਥਾ ਸਰਵਣ ਕਰਾਵੇ।
ਪਠਿਓ ਬਟਾਲੇ ਨਗਰ ਕੋ ਏਕ ਸਿੱਖ ਸ਼ਿਨ ਸੋਏ।
ਸਤਿਗੁਰੂ ਜੀ ਨੇ ਆਪਣਾ ਇੱਕ ਸਿੱਖ ਬਟਾਲੇ ਨਗਰ ਚ ਭੇਜਿਆ। ਪਤਾ ਲੱਗਾ ਕਿ ਬਟਾਲੇ ਨਗਰ ਵਿੱਚ ਇੱਕ ਪੰਡਿਤ ਜੀ ਰਹਿੰਦੇ, ਉਹਨਾਂ ਦਾ ਨਾਮ ਪੰਡਿਤ ਨਿਤਾਨੰਦ ਹੈ, ਤੇ ਉਹਨਾਂ ਦੇ ਪਾਸ ਮਹਾਰਾਜ ਜੀ ਨੇ ਆਪਣਾ ਇੱਕ ਸਿੱਖ ਭੇਜਿਆ। ਇੱਦਾਂ ਕਹਿ ਸਕਦੇ ਹਾਂ ਵੀ ਉਹ ਪੰਡਿਤ ਨਿਤਾਨੰਦ ਦਾ ਭਲਾ ਕਰਨਾ ਸੀ, ਉਹਦੀ ਕਲਿਆਣ ਕਰਨੀ ਸੀ। ਕਥਾ ਸੁਣਨ ਦਾ ਤਾਂ ਬਹਾਨਾ ਹੀ ਹੈ, ਦਰਅਸਲ ਉਹਦੇ ਕੋਈ ਪੂਰਵਲੇ ਜਨਮਾਂ ਦੇ ਕਰਮ ਜਾਗੇ ਸੀ ਜਿਹਦੇ ਕਰਕੇ ਸਤਿਗੁਰਾਂ ਨੇ ਉਹਦੀ ਕਲਿਆਣ ਕਰਨੀ ਸੀ, ਤੇ ਆਪ ਬੁਲਾਵਾ ਭੇਜ ਕੇ ਆਪਣੀ ਹਜ਼ੂਰੀ ਚ ਬੁਲਾ ਰਹੇ ਨੇ। ਤੋ ਬਟਾਲੇ ਨਗਰ ਦੇ ਵਿੱਚ ਮਹਾਰਾਜ ਜੀ ਨੇ ਇੱਕ ਸਿੱਖ ਨੂੰ ਭੇਜਿਆ।
ਚੌਪਈ ਨਿਤਾਨੰਦ ਦਿਜ ਪੰਡਿਤ ਮਹਾ।
ਬਟਾਲੇ ਨਗਰ ਦੇ ਵਿੱਚ ਪੰਡਿਤ ਨਿਤਾਨੰਦ ਜੀ ਰਹਿੰਦੇ ਸੀ, ਬੜੇ ਵੱਡੇ ਪੰਡਿਤ ਸੀ, ਬਹੁਤ ਵੱਡੇ ਵਿਦਵਾਨ ਸਨ।
ਆਨ ਹਕਾਰ ਬਸ ਹੈ ਪੁਰ ਤਹਾ।
ਮਹਾਰਾਜ ਜੀ ਨੇ ਕਿਹਾ ਵੀ ਜਾਓ ਪੰਡਿਤ ਨਿਤਾਨੰਦ ਜੀ ਨੂੰ ਲਿਆਓ ਬੁਲਾ ਕੇ, ਉੱਥੇ ਨਗਰ ਬਟਾਲੇ ਚੋ ਵਸਦੇ ਹਨ।
ਸੁਨਤ ਸਿੱਖ ਤੂਰਨ ਚੱਲ ਗਯੋ।
ਸਤਿਗੁਰੂ ਜੀ ਦਾ ਹੁਕਮ ਸੁਣ ਕੇ ਹਰਗੋਬਿੰਦਪੁਰੇ ਨਗਰ ਤੋਂ ਸਿੱਖ ਚੱਲ ਕੇ ਬਟਾਲੇ ਨਗਰ ਆਇਆ।
ਪੰਡਿਤ ਸੰਗ ਕਹਿਤ ਹਿਮ ਭਇਓ।
ਪੰਡਿਤ ਨਿਤਾਨੰਦ ਜੀ ਨੂੰ ਆ ਕੇ ਮਿਲਿਆ ਸਿੱਖ, ਆ ਕੇ ਬੇਨਤੀ ਕੀਤੀ, ਪੰਡਿਤ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪ ਜੀ ਨੂੰ ਯਾਦ ਕੀਤਾ ਹੈ।
ਤੁਮ ਤੇ ਕਥਾ ਸੁਣੀ ਗੁਰ ਚਾਹੇ।
ਸਤਿਗੁਰੂ ਜੀ ਤੁਹਾਡੇ ਕੋਲੋਂ ਕਥਾ ਸੁਣਨਾ ਚਾਹੁੰਦੇ ਆ, ਕਿਉਂਕਿ ਤੁਸੀਂ ਸ਼ਾਸਤਰਾਂ ਦੇ ਗਿਆਤਾ ਹੋ, ਪੁਰਾਣਾਂ ਦੀ ਕਥਾ ਤੁਸੀਂ ਬੜੀ ਸੁੰਦਰ ਕਰਦੇ ਹੋ, ਤੇ ਪੁਰਾਣਾਂ ਦੇ ਵਿੱਚ ਜਿਹੜੇ ਜੰਗਾਂ ਯੁੱਧਾਂ ਦੇ ਪ੍ਰਸੰਗ ਨੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਸਿੱਖਾਂ ਨੂੰ ਸੁਣਾਉਣਾ ਚਾਹੁੰਦੇ ਹਨ, ਇਸ ਕਰਕੇ ਤੁਹਾਨੂੰ ਸਤਿਗੁਰੂ ਜੀ ਨੇ ਆਪਣੇ ਕੋਲ ਸੱਦਿਆ ਕਥਾ ਸੁਣਾਉਣ ਲਈ।
ਪੁਸਤਕ ਲੈ ਹੋ ਚੱਲੋ ਤਿਨ ਪਾ ਹੈ।
ਪੰਡਿਤ ਨਿਤਾਨੰਦ ਜੀ ਤੁਸੀਂ ਆਪਣੀਆਂ ਕਿਤਾਬਾਂ ਲੈ ਲਓ, ਆਪਣੀਆਂ ਪੁਸਤਕਾਂ ਪੋਥੀਆਂ ਆਪਣੇ ਨਾਲ ਲੈ ਲਓ।
ਸੁਣ ਮੁੱਦ ਧਰ ਦਿਜ ਹੋਇਓ ਤਿਆਰੀ।
ਔਰ ਉਹਨਾਂ ਪੁਸਤਕਾਂ ਵਿੱਚੋਂ ਜਾ ਕੇ ਸਤਿਗੁਰਾਂ ਨੂੰ ਕਥਾ ਸੁਣਾਓ। ਜਦੋਂ ਪੰਡਿਤ ਨਿਤਾਨੰਦ ਜੀ ਨੇ ਸੁਣਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਾਰ ਮਹਾਰਾਜ ਜੀ ਦੇ ਬਾਰੇ ਜਾਣਦਾ ਹੀ ਸੀ, ਤੋ ਸੁਣਿਆ ਕਿ ਏਡੇ ਵੱਡੇ ਦੀਨ ਦਿਆਲ ਸਤਿਗੁਰੂ ਜੀ ਮੈਨੂੰ ਕਥਾ ਕਰਨ ਵਾਸਤੇ ਬੁਲਾ ਰਹੇ ਨੇ, ਕੋਈ ਮੇਰਾ ਭਲਾ ਕਰਨਾ ਹੋਵੇਗਾ, ਮੇਰੀ ਕਲਿਆਣ ਕਰਨੀ ਹੋਵੇਗੀ ਤਾਂ ਪੰਡਿਤ ਨਿਤਾਨੰਦ ਜੀ ਬਹੁਤ ਖੁਸ਼ ਹੋਏ, ਬਹੁਤ ਪ੍ਰਸੰਨ ਹੋਏ, ਚੱਲਣ ਲਈ ਤਿਆਰ ਹੋ ਗਏ।
ਪਰਿਓ ਪੰਥ ਹੋਏ ਸਿੱਖ ਸੰਗਾਰੀ,
ਜਿਹੜਾ ਸਿੱਖ ਬੁਲਾਉਣ ਆਇਆ ਸੀ ਉਹਦੇ ਨਾਲ ਹੀ ਪੰਡਿਤ ਨਿਤਾਨੰਦ ਜੀ ਬਟਾਲੇ ਨਗਰ ਤੋਂ ਚੱਲ ਪਏ।
ਆਏ ਮਿਲਿਓ ਸਤਿਗੁਰ ਕੇ ਸੰਗ,
ਤੇ ਆ ਕੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਮਿਲੇ। ਮਹਾਰਾਜ ਮੀਰੀਆਂ ਪੀਰੀਆਂ ਦੇ ਮਾਲਕ ਸਤਿਗੁਰਾਂ ਦੇ ਦਰਸ਼ਨ ਦਿਦਾਰੇ ਕੀਤੇ।
ਸਨਮਾਨਿਓ ਬਹੁ ਲਖ ਦਿਜ ਅੰਗ,
ਮਹਾਰਾਜ ਜੀ ਨੇ ਪੰਡਿਤ ਜੀ ਦਾ ਬੜਾ ਸਨਮਾਨ ਕੀਤਾ ਕਿ ਵਿਦਵਾਨ ਪੁਰਸ਼ ਹੈ, ਨਾਲੇ ਨੇਕ ਪੁਰਸ਼ ਸੀ, ਕੱਲਾ ਵਿਦਵਾਨ ਹੀ ਨਹੀਂ ਸੀ, ਵਿਦਿਆ ਦੇ ਨਾਲ ਨਾਲ ਇਹਦੇ ਅੰਦਰ ਹਲੀਮੀ ਵੀ ਸੀ। ਨਹੀਂ ਤਾਂ ਬਹੁਤੇ ਪੰਡਿਤ ਆਪਣੀ ਪੜ੍ਹੀ ਹੋਈ ਵਿਦਿਆ ਦੇ ਮਾਣ ਦੇ ਵਿੱਚ, ਹੰਕਾਰ ਦੇ ਵਿੱਚ, ਉਸ ਚਿੱਕੜ ਦੇ ਵਿੱਚ ਨਿਗਰੇ ਹੁੰਦੇ ਨੇ। ਪਰ ਇਹ ਜਿਹੜੇ ਪੰਡਿਤ ਸੀ, ਪੰਡਿਤ ਨਿਤਾਨੰਦ ਜੀ, ਇਹ ਜਿੱਥੇ ਪੜ੍ਹੇ ਲਿਖੇ ਵਿਦਵਾਨ ਸੀ ਉੱਥੇ ਇਹਨਾਂ ਦੇ ਅੰਦਰ ਹਲੀਮੀ ਵੀ ਸੀ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਦਾ ਬੜਾ ਸਨਮਾਨ ਕੀਤਾ, ਸਤਿਕਾਰ ਕੀਤਾ ਆਇਆ ਹੋਇਆਂ ਦਾ।
ਅਗਲੇ ਦਿਵਸ ਕਥਾ ਕਰਵਾਈ,
ਮਹਾਰਾਜ ਜੀ ਨੇ ਕਿਹਾ ਪੰਡਿਤ ਜੀ ਦਾ ਆਸਣ ਲਵਾਓ ਇੱਥੇ ਕਿਤੇ ਚੰਗੇ ਥਾਂ ਤੇ, ਹਰਗੋਬਿੰਦ ਨਗਰ ਵਿਖੇ, ਹਰਗੋਬਿੰਦਪੁਰੇ ਚ, ਕੱਲ ਨੂੰ ਕਥਾ ਕਰਾਵਾਂਗੇ। ਅਗਲੇ ਦਿਨ ਪੰਡਿਤ ਜੀ ਨੂੰ ਸੱਦਿਆ ਸ਼ਾਮ ਦੇ ਸਮੇਂ, ਆਹੀ ਜਿਹੜਾ ਟਾਈਮ ਹੁੰਦਾ ਸੀ ਮਹਾਰਾਜ ਜੀ ਦੇ ਦਰਬਾਰ ਚ ਕਥਾ ਦਾ, ਆ ਜਿਹੜਾ ਹੁਣ ਸਮਾਂ ਆਪਾਂ ਕਥਾ ਕਰ ਰਹੇ ਹਾਂ, ਸੁਣ ਰਹੇ ਹਾਂ, ਇਸੇ ਸਮੇਂ ਸ਼ਾਮ ਦੇ ਸਮੇਂ ਕਥਾ ਹੁੰਦੀ ਸੀ ਮਹਾਰਾਜ ਜੀ ਦੇ ਦਰਬਾਰ ਚ। ਤੋਂ ਪੰਡਿਤ ਜੀ ਨੂੰ ਬੁਲਾਇਆ ਤੇ ਕਿਹਾ ਕਿ ਕਥਾ ਸੁਣਾਓ।
ਬਹੁ ਰਾਜਨ ਕੀ ਗਾਥ ਸੁਣਾਈ,
ਪੰਡਿਤ ਜੀ ਨੇ ਪੁਰਾਣਾਂ ਦੀ ਕਥਾ ਸ਼ੁਰੂ ਕੀਤੀ, ਬੜੇ ਬੜੇ ਰਾਜਿਆਂ ਦੇ ਪ੍ਰਸੰਗ ਸੁਣਾਏ, ਬੜੇ ਬੜੇ ਰਾਜਿਆਂ ਦੇ ਝਗੜੇ, ਉਹਨਾਂ ਦੀਆਂ ਲੜਾਈਆਂ, ਜੰਗਾਂ, ਯੁੱਧਾਂ ਦੇ ਜਿਹੜੇ ਪ੍ਰਸੰਗ ਸੀ ਪੁਰਾਣਾਂ ਚ ਲਿਖੇ ਹੋਏ, ਉਹ ਸਾਰੇ ਪ੍ਰਸੰਗ ਸੁਣਾਏ। ਕਲਗੀਧਰ ਜੀ ਨੇ ਵੀ ਦਸਮ ਗ੍ਰੰਥ ਸਾਹਿਬ ਦੀ ਜਿਹੜੀ ਰਚਨਾ ਕੀਤੀ ਹੈ ਉਹਦੇ ਚ ਗੁਰਦੇਵ ਨੇ ਜਿਹੜੇ ਅਵਤਾਰਾਂ ਦੀ, 24 ਅਵਤਾਰਾਂ ਦੀ ਕਥਾ ਲਿਖੀ ਹੈ, ਜਾਂ ਚੰਡੀ ਚਰਿੱਤਰ ਲਿਖੇ ਨੇ, ਉਹਦੇ ਲਿਖਣ ਪਿੱਛੇ ਪ੍ਰਯੋਜਨ ਇਹੀ ਹੈ ਵੀ ਜੰਗਾਂ ਯੁੱਧਾਂ ਦੇ ਪ੍ਰਸੰਗ ਲਿਖਣੇ ਸੀ। ਮਹਾਰਾਜ ਦਸਵੇਂ ਪਾਤਸ਼ਾਹ ਨੇ ਆਪ ਇਹ ਬਚਨ ਲਿਖੇ ਨੇ, ਦਸਮ ਕਥਾ ਭਗਉਤ ਕੀ ਭਾਖਾ ਵਰੀ ਕਰੀ ਬਣਾਏ, ਅਵਰ ਬਾਸਨਾ ਨਾਹੇ ਪ੍ਰਭ ਧਰਮ ਯੁੱਧ ਕੇ ਚਾਹੇ। ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਮੈਂ ਇਹ ਜੰਗ ਯੁੱਧ ਦੇ ਪ੍ਰਸੰਗ ਲਿਖੇ ਹੈ ਕਿ ਜਿਨ੍ਹਾਂ ਨੂੰ ਸੁਣ ਕੇ ਸਾਡੇ ਸਿੰਘਾਂ ਦੇ ਅੰਦਰ ਜੰਗ ਯੁੱਧ ਕਰਨ ਦੀ ਬਿਰਤੀ ਪੈਦਾ ਹੋਵੇਗੀ। ਤੋ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਦੇ ਤੇ ਢਾਡੀ ਪਰੰਪਰਾ ਵੀ ਜਿਹੜੀ ਸੀ ਉਹ ਆਪਣੇ ਸਮੇਂ ਸ਼ੁਰੂ ਕੀਤੀ, ਜਿੱਥੇ ਗੁਰੂ ਘਰ ਦੇ ਵਿੱਚ ਕੀਰਤਨ ਹੁੰਦਾ ਸੀ। ਮਹਾਰਾਜ ਜੀ ਨੇ ਭਾਈ ਨੱਥੇ ਅਬਦੁੱਲੇ ਨੂੰ ਸੱਦ ਕੇ ਉਹਨਾਂ ਕੋਲੋਂ ਢਾਡੀ ਵਾਰਾਂ ਗਵਾਉਣੀਆਂ ਕਿ ਸਾਡੇ ਸਿੱਖ ਯੋਧਿਆਂ ਦੀਆਂ ਵਾਰਾਂ ਸੁਣਨਗੇ, ਇਹਨਾਂ ਦੇ ਅੰਦਰ ਸੁਣ ਕੇ ਬੀਰਸੀ ਬਿਰਤੀ ਪੈਦਾ ਹੋਵੇਗੀ। ਇਸੇ ਕਰਕੇ ਪੰਡਿਤ ਨਿਤਾਨੰਦ ਜੀ ਨੂੰ ਵੀ ਕਥਾ ਕਰਨ ਵਾਸਤੇ ਇਸੇ ਲਈ ਬੁਲਾਇਆ ਕਿ ਜਿਹੜੇ ਪੁਰਾਣਾਂ ਵਿੱਚ ਜੰਗਾਂ ਯੁੱਧਾਂ ਦੇ ਰਾਜਿਆਂ ਦੇ ਪ੍ਰਸੰਗ ਨੇ ਉਹ ਇਹ ਸਰਵਣ ਕਰਾਉਣ। ਤੋ ਪੰਡਿਤ ਨਿਤਾਨੰਦ ਜੀ ਨੇ ਉਹ ਪ੍ਰਸੰਗ ਸਰਵਣ ਕਰਾਏ, ਬਹੁਤ ਸਾਰੇ ਰਾਜਿਆਂ ਦੀ ਕਥਾ ਸਰਵਣ ਕਰਾਈ।
ਲੱਗ ਹੈ ਦੀਵਾਨ ਆਨ ਕਰ ਪਾਰਾ,
ਮਹਾਰਾਜ ਜੀ ਦਾ ਦੀਵਾਨ ਸੱਜ ਜਾਂਦਾ, ਰੋਜ਼ ਸ਼ਾਮ ਨੂੰ ਬਹੁਤ ਸੰਗਤ ਇਕੱਤਰ ਹੋ ਜਾਂਦੀ ਹੈ ਸਤਿਗੁਰਾਂ ਦੇ ਦਰਬਾਰ ਵਿੱਚ ਕਥਾ ਸੁਣਨ ਲਈ।
ਸੁਣ ਹੈ ਗੁਰੂ ਜੁੱਤ ਸਿੱਖ ਹਜ਼ਾਰਾ,
ਸੈਂਕੜਿਆਂ ਦੀ ਗਿਣਤੀ ਚ ਮਹਾਰਾਜ ਜੀ ਦੇ ਸਿੱਖ ਸਤਿਗੁਰਾਂ ਦੇ ਸਮੇਤ ਕਥਾ ਸੁਣਦੇ ਹਨ। ਪੰਡਿਤ ਨਿਤਾਨੰਦ ਜੀ ਰੋਜ਼ ਕਥਾ ਕਰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਜੀ ਸਾਰੇ ਸਿੱਖਾਂ ਦੇ ਸਮੇਤ ਬਹਿ ਕੇ ਕਥਾ ਸੁਣਦੇ ਨੇ। ਸੈਂਕੜਿਆਂ ਦੀ ਗਿਣਤੀ ਚ ਸਿੱਖ ਰੋਜ਼ ਮਹਾਰਾਜ ਜੀ ਦੇ ਦਰਬਾਰ ਚ ਇਕੱਤਰ ਹੁੰਦੇ ਹਨ।
ਚਿਰ ਲਓ ਬੈਠੇ ਹੈ ਕਥਾ ਸੁਣਨਤੇ,
ਵਾਵਾ ਲੰਮਾ ਸਮਾਂ, ਤਕਰੀਬਨ ਅੱਧਾ ਪਹਿਰ, ਘੰਟਾ ਡੇਢ ਘੰਟਾ ਲਗਾਤਾਰ ਕਥਾ ਹੁੰਦੀ ਹੈ ਤੇ ਲੰਮੇ ਸਮੇਂ ਤੱਕ ਕਥਾ ਸਾਰੀ ਸੰਗਤ ਸੁਣਦੀ ਹੈ।
ਅਨਿਕ ਪ੍ਰਸੰਗਨ ਕੋ ਬਰਤੰਤੇ,
ਕਈ ਤਰ੍ਹਾਂ ਦੇ ਪ੍ਰਸੰਗਾਂ ਦੀ ਚਰਚਾ ਚੱਲਦੀ। ਫਿਰ ਜਦੋਂ ਪੰਡਿਤ ਨਿਤਾਨੰਦ ਜੀ ਕਥਾ ਕਰਦੇ ਉਹਦੀ ਫਿਰ ਚਰਚਾ ਵੀ ਹੁੰਦੀ, ਜਿਹੜੇ ਸਿੱਖ ਬੈਠ ਕੇ ਸੁਣਦੇ ਉਹ ਵਿਚਾਰ ਚਰਚਾ ਕਰਦੇ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਪੁੱਛਦੇ, ਮਹਾਰਾਜ ਜੀ ਦੇ ਕੋਲੋਂ ਵੀ ਬਚਨ ਸੁਣਦੇ ਹਨ ਸਿੱਖ।
ਕੇਤਿਕ ਦਿਵਸ ਕਥਾ ਮਨ ਲਾਇਓ,
ਤਾਂ ਕੁਝ ਦਿਨ ਸਤਿਗੁਰੂ ਜੀ ਨੇ ਕਥਾ ਵਿੱਚ ਮਨ ਲਾਇਆ, ਸਾਰੇ ਸਿੱਖ ਇਸੇ ਤਰ੍ਹਾਂ ਹੀ ਕੁਝ ਦਿਨ ਕਥਾ ਸੁਣਦੇ ਰਹੇ।
ਇੱਕ ਪ੍ਰਸੰਗ ਤਬ ਐਸੋ ਆਇਓ,
ਕਥਾ ਕਰਦਿਆਂ ਕਰਦਿਆਂ ਪੰਡਿਤ ਨਿਤਾਨੰਦ ਜੀ ਨੇ ਇੱਕ ਦਿਨ ਇੱਕ ਪ੍ਰਸੰਗ ਸੁਣਾਇਆ, ਕਥਾ ਦੇ ਵਿੱਚ ਹੀ ਪ੍ਰਸੰਗ ਆ ਗਿਆ। ਉਹ ਸੁਣਾ ਰਹੇ ਸੀ ਕਥਾ ਤੇ ਪੁਰਾਣਾਂ ਦੇ ਵਿੱਚ ਹੀ ਕਥਾ ਆ ਗਈ ਅੱਗੇ ਜਿਵੇਂ ਗਰੁੜ ਪੁਰਾਣ ਦੀ ਕਥਾ ਕਰਦੇ ਹੈ ਉਹਦੇ ਵਿੱਚੋਂ ਪ੍ਰਸੰਗ ਆ ਗਿਆ ਵੀ ਅੱਗੇ ਜਦੋਂ ਇਹ ਜੀਵ ਲੋਕ ਤੋਂ ਪ੍ਰਲੋਕ ਤੱਕ ਜਾਂਦਾ ਤੇ ਕਿੰਨਾ ਸਮਾਂ ਲੱਗਦਾ ਉਹਦੀ ਉਹ ਸਾਰੀ ਵਿਥਿਆ ਪੰਡਿਤ ਨਿਤਾਨੰਦ ਜੀ ਸੁਣਾਉਣ ਲੱਗ ਪਏ
ਜਮ ਕੀ ਪੁਰੀ ਦੂਰ ਮਗ ਜਾਏ
ਕਹਿੰਦੇ ਜਿਹੜਾ ਅੱਗੇ ਪ੍ਰਲੋਕ ਹੈ ਜਮ ਦੀ ਪੁਰੀ ਹੈ ਉਹ ਬੜਾ ਲੰਮਾ ਪਿੰਡ ਹੈ ਜੇ ਮਾਰਗ ਕੇ ਗਨੇ ਜਾਹੇ ਨਾ ਕੋਸਾ ਗੁਰਬਾਣੀ ਵਿੱਚ ਵੀ ਸਤਿਗੁਰਾਂ ਨੇ ਲਿਖਿਆ ਵੀ ਉਹ ਪੈਂਡਾ ਬੜਾ ਲੰਮਾ ਉਹਦੇ ਕੋਹ ਗਿਣੇ ਨਹੀਂ ਜਾਂਦੇ ਹਨ ਕਹਿੰਦੇ ਪੰਡਿਤ ਨਿਤਾਨੰਦ ਜੀ ਕਹਿਣ ਲੱਗੇ ਵੀ ਜਿਹੜੀ ਉਹ ਜੰਮਾਂ ਦੀ ਪੁਰੀ ਹੈ ਉਹਦੇ ਤੱਕ ਜਿਹੜਾ ਰਸਤਾ ਹੈ ਉਹ ਬਹੁਤ ਲੰਮਾ ਪੈਂਡਾ ਹੈ ਬੜਾ ਲੰਮਾ ਰਾਹ ਹੈ
ਏਕ ਬਰਖ ਮਹਿ ਨਰ ਪਹੁੰਚਾਏ
ਜਿਹੜਾ ਨਰ ਹੈ ਬੰਦਾ ਹੈ ਉਹਨੂੰ ਚਲਦਿਆਂ ਚਲਦਿਆਂ ਤਕਰੀਬਨ ਇੱਕ ਸਾਲ ਲੱਗ ਜਾਂਦਾ ਉੱਥੇ ਤੱਕ ਪਹੁੰਚਦਿਆਂ ਇੱਕ ਵਰਾ ਪੂਰਾ ਉੱਥੇ ਤੱਕ ਜਾਂਦਿਆਂ ਜਾਂਦਿਆਂ ਲੱਗ ਜਾਂਦਾ ਇੰਨਾ ਲੰਮਾ ਪਿੰਡ ਆ ਜਮ ਲੋਕ ਤੱਕ ਜਾਣ ਦਾ
ਇਹ ਸੁਣ ਸਿੱਖਨ ਮਨ ਮਹਿ ਧਰਿਓ
ਜਦੋਂ ਪੰਡਿਤ ਨਿਤਾਨੰਦ ਜੀ ਨੇ ਕਥਾ ਕੀਤੀ ਜਿੰਨੇ ਤੁਹਾਡੇ ਵਰਗੇ ਗੁਰਸਿੱਖ ਬੈਠੇ ਸੁਣ ਰਹੇ ਸਨ ਸੁਣਨ ਵਾਲੇ ਕੁਝ ਗੁਰਸਿੱਖਾਂ ਨੇ ਆਪਣੇ ਹਿਰਦੇ ਚ ਇਸ ਗੱਲ ਦੀ ਵਿਚਾਰ ਕੀਤੀ
ਕਥਾ ਕਹਿਣ ਤੇ ਜਬ ਹਟ ਪਰਿਓ
ਜਦੋਂ ਪੰਡਿਤ ਨਿਤਾਨੰਦ ਜੀ ਨੇ ਕਥਾ ਦਾ ਭੋਗ ਪਾ ਦਿੱਤਾ ਕਥਾ ਦੀ ਸਮਾਪਤੀ ਕੀਤੀ
ਚਾਰ ਸਿੱਖ ਤਬ ਆਪਸ ਮਹੀਆ
ਚਾਰ ਸਿੱਖ ਬੈਠੇ ਉਹ ਆਪਸ ਵਿੱਚ ਚਰਚਾ ਕਰਨ ਲੱਗ ਪਏ ਪੰਡਿਤ ਜੀ ਵੀ ਕੋਲ ਹੀ ਬੈਠੇ ਸੀ ਤੇ ਕਥਾ ਦੀ ਉਹਨਾਂ ਨੇ ਸਮਾਪਤੀ ਕਰ ਦਿੱਤੀ ਜਿਹੜੇ ਚਾਰ ਗੁਰਸਿੱਖ ਸੀ ਬੜੇ ਨਾਮ ਰਸੀਏ ਉਹ ਆਪਸ ਵਿੱਚ ਗੱਲਾਂ ਕਰਨ ਲੱਗ ਪਏ ਆਪਸ ਵਿੱਚ ਜਿਵੇਂ ਕਥਾ ਦੀ ਉੱਤੇ ਫਿਰ ਚਰਚਾ ਹੋਣ ਲੱਗ ਪਈ ਜਿਹੜੀ ਕਥਾ ਹੋਈ ਉਹਦੇ ਬਾਬਤ ਚਰਚਾ ਕਰਨ ਲੱਗ ਪਏ
ਤਿਸ ਪ੍ਰਸੰਗ ਪਰ ਐਸੇ ਕਹੀਆ
ਪੰਡਿਤ ਨਿਤਾਨੰਦ ਜੀ ਵੱਲੋਂ ਜਿਹੜਾ ਪ੍ਰਸੰਗ ਸੁਣਾਇਆ ਗਿਆ ਵੀ ਉੱਥੇ ਜਮ ਲੋਕ ਤੱਕ ਜਾਂਦਿਆਂ ਪ੍ਰਲੋਕ ਤੱਕ ਜਾਂਦਿਆਂ ਇਸ ਜੀਵ ਨੂੰ ਇੱਕ ਸਾਲ ਲੱਗ ਜਾਂਦਾ ਹੈ ਇਹਦੇ ਉੱਤੇ ਹੀ ਉਹ ਗੱਲਾਂ ਕਰਨ ਲੱਗ ਪਏ ਇਹਦੇ ਤੇ ਹੀ ਚਰਚਾ ਕਰਨ ਲੱਗ ਪਏ
ਸੁੰਦਰ ਨਾਮ ਸਿੱਖ ਤਬ ਲਹਿਓ
ਉਹਨਾਂ ਚਾਰ ਗੁਰਸਿੱਖਾਂ ਵਿੱਚੋਂ ਇੱਕ ਸਿੱਖ ਸੀ ਜਿਹਦਾ ਨਾਮ ਸੀ ਭਾਈ ਸੁੰਦਰ ਭਾਈ ਸੁੰਦਰ ਜੀ ਬੋਲੇ ਉਹ ਕਹਿਣ ਲੱਗੇ
ਪੰਥ ਬਰਖ ਕੋ ਪੰਡਿਤ ਕਹਿਓ
ਕਹਿਣ ਲੱਗੇ ਵੀ ਪੰਡਿਤ ਜੀ ਕਹਿੰਦੇ ਆ ਵੀ ਸਾਲ ਲੱਗਦਾ ਉੱਥੇ ਤੱਕ ਜਾਂਦੇ ਆ ਵੀ ਉਹ ਜਿਹੜਾ ਪ੍ਰਲੋਕ ਦਾ ਰਾਹ ਆ ਜਮ ਲੋਕ ਦਾ ਉੱਥੇ ਤੱਕ ਜਾਂਦਿਆਂ ਬੰਦੇ ਨੂੰ ਇੱਕ ਸਾਲ ਲੱਗਦਾ
ਮੈਂ ਗੁਰ ਕਰੁਣਾ ਤੇ ਚੱਲ ਜੈ ਹਾਂ
ਭਾਈ ਸੁੰਦਰ ਜੀ ਕਹਿਣ ਲੱਗੇ ਮੇਰੇ ਤੇ ਜੇ ਗੁਰੂ ਸਾਹਿਬ ਦੀ ਕਰੁਣਾ ਹੋ ਜਾਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੇਰੇ ਤੇ ਕਿਰਪਾ ਕਰ ਦੇਣ
ਚਾਰ ਪਹਿਰ ਕੇ ਬਿਖੈ ਸਿੱਧ ਹੈ
ਮੈਂ ਤਾਂ ਉੱਥੇ ਚਾਰ ਪਹਿਰਾਂ ਚ ਪਹੁੰਚ ਜਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਕਿਉਂਕਿ ਜਿਹੜੀ ਗੁਰੂ ਦੀ ਕਿਰਪਾ ਹੈ ਨਾ ਖਾਲਸਾ ਜੀ ਇਹ ਬੜੀ ਸਖਸ਼ਮ ਹੈ ਗੁਰੂ ਕਿਰਪਾ ਨਾਲ ਕੁਝ ਵੀ ਸੰਭਵ ਹੋ ਸਕਦਾ ਇੱਥੇ ਇਹ ਗੱਲ ਸਮਝਣ ਵਾਲੀ ਹੈ ਇਹ ਜਿਹੜੀ ਕਥਾ ਚੱਲ ਰਹੀ ਹੈ ਇਹਦਾ ਸਿਧਾਂਤ ਇਹ ਹੈ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਹਰ ਇੱਕ ਚੀਜ਼ ਸੰਭਵ ਹੋ ਸਕਦੀ ਹੈ ਅਸੰਭਵ ਨੂੰ ਵੀ ਸਤਿਗੁਰੂ ਕਿਰਪਾ ਕਰਕੇ ਸੰਭਵ ਕਰ ਦਿੰਦੇ ਆ ਭਲਾ ਗੂੰਗੇ ਬੋਲਦੇ ਹੁੰਦੇ ਆ ਪਰ ਜੇ ਗੁਰੂ ਸਾਹਿਬ ਦੀ ਕਿਰਪਾ ਵਰਤੇ ਤੇ ਗੂੰਗੇ ਵੀ ਬੋਲਣ ਲੱਗ ਪੈਂਦੇ ਆ ਤੋ ਮਹਾਰਾਜ ਜੀ ਦੀ ਕਿਰਪਾ ਜਿਹੜੀ ਆ ਉਹ ਅਸੰਭਵ ਨੂੰ ਸੰਭਵ ਬਣਾ ਦਿੰਦੀ ਹੈ ਤੋ ਭਾਈ ਸੁੰਦਰ ਜੀ ਕਹਿਣ ਲੱਗੇ ਵੀ ਜੇ ਮੇਰੇ ਤੇ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰ ਦੇਣ ਵੀ ਮੈਂ ਤਾਂ ਉੱਥੇ ਚਾਰ ਪਹਿਰਾਂ ਚ ਪਹੁੰਚ ਜਾ ਜਿੱਥੇ ਜਾਣ ਨੂੰ ਸਾਲ ਲੱਗਦਾ ਪੰਡਿਤ ਨਿਤਾਨੰਦ ਜੀ ਕਹਿੰਦੇ ਵੀ ਸਾਲ ਲੱਗਦਾ ਉੱਥੇ ਤੱਕ ਜਾਂਦਿਆਂ ਕਹਿੰਦੇ ਮੈਂ ਤਾਂ ਚਾਰ ਪਹਿਰਾਂ ਚ ਪਹੁੰਚ ਜਾਵਾਂ ਜੇ ਗੁਰੂ ਸਾਹਿਬ ਕਿਰਪਾ ਕਰ ਦੇਣ
ਸੁਣ ਲਾਲਾ ਸਿੱਖ ਬੋਲਿਓ ਤਬੈ
ਜਦੋਂ ਭਾਈ ਸੁੰਦਰ ਨੇ ਚਾਰ ਪਹਿਰਾਂ ਦੀ ਗੱਲ ਕੀਤੀ ਵੀ ਮੈਂ ਚਾਰ ਪਹਿਰਾਂ ਚ ਪਹੁੰਚ ਜਾਂਗਾ ਉੱਥੇ ਜੇ ਗੁਰੂ ਸਾਹਿਬ ਕਿਰਪਾ ਕਰ ਦੇਣ ਲਾਗੇ ਦੂਜਾ ਸਿੱਖ ਬੈਠਾ ਸੀ ਇਹਦਾ ਨਾਂ ਸੀ ਭਾਈ ਲਾਲਾ ਭਾਈ ਲਾਲਾ ਜੀ ਬੋਲੇ
ਗੁਰੂ ਦਇਆ ਤੇ ਉਲੰਘੋ ਸਬੈ
ਕਹਿਣ ਲੱਗੇ ਵੀ ਮੇਰੇ ਤੇ ਜੇ ਗੁਰੂ ਸਾਹਿਬ ਦਇਆ ਕਰ ਦੇਣ ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਕਰ ਦੇਣ
ਦੋਏ ਪਹਿਰ ਕੋ ਮਾਰਗ ਮੇਰੋ
ਮੈਂ ਤਾਂ ਦੋ ਪਹਿਰਾਂ ਚ ਪਹੁੰਚ ਜਾ ਕਹਿੰਦੇ ਚਾਰ ਪਹਿਰ ਵੀ ਭਾਈ ਸੁੰਦਰ ਜੀ ਜ਼ਿਆਦਾ ਨੇ ਮੈਂ ਤਾਂ ਦੋ ਪਹਿਰਾਂ ਚ ਪਹੁੰਚ ਜਾਂਗਾ ਜੇ ਗੁਰੂ ਸਾਹਿਬ ਮੇਰੇ ਤੇ ਦਇਆ ਕਰ ਦੇਣ ਗੁਰੂ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਦੇਣ
ਪਹੁੰਚੋ ਅਪਰ ਬਿਲਮ ਨਹਿ ਹੇਰੋ
ਮੈਂ ਦੇਰੀ ਨਹੀਂ ਲਾਵਾਂਗਾ ਮੈਂ ਤਾਂ ਦੋ ਪਹਿਰਾਂ ਚ ਪਹੁੰਚ ਜਾਂਗਾ ਉੱਥੇ ਪ੍ਰਲੋਕ ਤਾਂ ਹੀ ਜਿਹਦਾ ਰਸਤਾ ਬਹੁਤ ਲੰਮਾ ਦੱਸਿਆ ਜਾਂਦਾ ਹੈ।
ਪੁਨ ਮਈਆ ਸਿੱਖ ਬਾਕਬ ਖਾਨੇ,
ਇਹ ਸੁਣ ਕੇ ਲਾਗੇ ਤੀਜਾ ਸਿੱਖ ਬੈਠਾ ਸੀ, ਇਹਦਾ ਨਾਂ ਸੀ ਭਾਈ ਮਈਆ। ਭਾਈ ਮਈਆ ਜੀ ਬੋਲੇ, ਕਹਿਣ ਲੱਗੇ
ਉਲੰਗੋ ਜਾਮ ਦਇਆ ਗੁਰ ਠਾਨੇ।
ਕਹਿਣ ਲੱਗੇ ਭਾਈ ਲਾਲਾ ਜੀ, ਦੋ ਪੈਰ ਵੀ ਜਾਦੇ ਨੇ, ਮੈਂ ਤਾਂ ਇੱਕੋ ਪੈਰ ਚ ਪਹੁੰਚ ਜੂ, ਇੱਕ ਪੈਰ ਹੀ ਲੱਗੇਗਾ ਮੈਨੂੰ ਜੇ ਗੁਰੂ ਸਾਹਿਬ ਮੇਰੇ ਤੇ ਕਿਰਪਾ ਕਰ ਦੇਣ।
ਬਹੁਰ ਨਿਹਾਲੇ ਬਾਕ ਉਚਾਰੇ,
ਚੌਥਾ ਸਿੱਖ ਸੀ ਭਾਈ ਨਿਹਾਲਾ। ਭਾਈ ਨਿਹਾਲਾ ਜੀ ਕੋਲੋਂ ਬੋਲੇ, ਕਹਿਣ ਲੱਗੇ
ਗੁਰ ਕਰੁਣਾ ਤੇ ਨਿਮਖ ਮਝਾਰੇ।
ਕਹਿਣ ਲੱਗੇ ਭਾਈ ਸਿੱਖੋ, ਤੁਸੀਂ ਕੋਈ ਚਾਰ ਪੈਰ ਕਹਿੰਦੇ ਹੋ, ਕੋਈ ਦੋ ਕੋਈ ਇੱਕ, ਮੇਰੇ ਤੇ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਦ੍ਰਿਸ਼ਟੀ ਕਰਕੇ ਵੇਖ ਲੈਣ, ਮੈਂ ਇੱਕ ਅੱਖ ਦੇ ਫੋੜ ਚ ਉੱਥੇ ਪਹੁੰਚ ਜਾਵਾਂ। ਇੱਕ ਨਿਮਖ, ਨਿਮਖ ਕਿੰਨਾ ਹੁੰਦਾ? ਅੱਖ ਖੋਲ ਕੇ ਬੰਦ ਕਰਨ ਵਿੱਚ ਜਿੰਨਾ ਸਮਾਂ ਲੱਗਦਾ ਹੈ ਉਹਨੂੰ ਨਿਮਖ ਕਹਿੰਦੇ ਹੈ। ਕਹਿੰਦੇ ਮੈਂ ਇੱਕ ਨਿਮਖ ਚ ਪਹੁੰਚ ਜਾਵਾਂ ਉੱਥੇ ਜਿੱਥੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਕਿਰਪਾ ਵਰਤਦੀ ਹੈ ਨਾ, ਤੇ ਇੱਕ ਅੱਖ ਦੇ ਫੋੜ ਦੇ ਵਿੱਚ, ਨਿਮਖ ਦੇ ਵਿੱਚ ਮੈਂ ਉੱਥੇ ਪਹੁੰਚ ਜਾਵਾਂ।
ਜਾਓ ਪਰਲੋਕ ਜੋ ਪੰਡਿਤ ਭਨਿਓ,
ਜਿਹੜਾ ਪਰਲੋਕ ਦਾ ਰਸਤਾ ਪੰਡਿਤ ਜੀ ਨੇ ਦੱਸਿਆ ਨਾ ਵੀ ਸਾਲ ਲੱਗਦਾ, ਵੀ ਉੱਥੇ ਤੱਕ ਜਾਂਦਿਆਂ ਬੜਾ ਲੰਮਾ ਪੈਂਦਾ, ਵੀ ਇੱਕ ਵਰਾ ਲੱਗ ਜਾਂਦਾ ਇੱਕ ਸਾਲ ਲੱਗ ਜਾਂਦਾ, ਮੈਂ ਉੱਥੇ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਕ ਅੱਖ ਦੇ ਫੋੜ ਚ ਪਹੁੰਚ ਜਾਵਾਂ। ਜੇ ਮੇਰੇ ਤੇ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਕਰ ਦੇਣ, ਇੱਕ ਅੱਖ ਦੇ ਫੋਰ ਵਿੱਚ ਉੱਥੇ ਤੱਕ ਮੇਰੀ ਗਮਤਾ ਹੋ ਜਾਏ।
ਇਮੇ ਆਪਸ ਮਹਿ ਕਹਿਓ ਸੁਣਿਓ,
ਇਹ ਤਾਂ ਉਹ ਚਾਰੇ ਸਿੱਖ ਆਪਸ ਚ ਗੱਲਾਂ ਕਰ ਰਹੇ, ਭਾਈ ਮਈਆ ਜੀ, ਭਾਈ ਲਾਲਾ ਜੀ, ਭਾਈ ਨਿਹਾਲਾ ਜੀ ਹੋਣੀ, ਇਹ ਗੱਲਾਂ ਕਰ ਰਹੇ ਸੀ ਤੇ ਪੰਡਿਤ ਨਿਤਾਨੰਦ ਜੀ ਕੋਲ ਬੈਠੇ ਸੁਣੀ ਜਾਣ ਵੀ ਇਹ ਕਿੱਦਾਂ ਦੀਆਂ ਗੱਲਾਂ ਕਰਦੇ ਆ, ਵੀ ਪੁਰਾਣਾ ਦੀ ਕਥਾ ਸੁਣਾਈ ਮੈਂ, ਕੋਈ ਆਪਣੇ ਕੋਲੋਂ ਥੋੜੀ ਕਹੀਆਂ ਨੇ ਗੱਲਾਂ, ਪੁਰਾਣਾ ਚ ਇਹ ਗੱਲ ਲਿਖੀ ਹੈ ਵੀ ਸਾਲ ਲੱਗਦਾ ਉੱਥੇ ਤੱਕ ਜਾਂਦਿਆਂ। ਪਰ ਗੁਰੂ ਸਾਹਿਬ ਦੇ ਸਿੱਖ ਤਾਂ ਅਜੀਬੋ ਗਰੀਬ ਗੱਲਾਂ ਕਰਦੇ ਆ, ਇੱਕ ਕਹਿੰਦਾ ਚਾਰ ਪੈਰਾਂ ਚ ਪਹੁੰਚ ਜਾਵਾਂ, ਦੂਜਾ ਕਹਿੰਦਾ ਦੋਹਾਂ ਚ, ਤੀਜਾ ਕਹਿੰਦਾ ਇੱਕ ਪੈਰ ਚ, ਚੌਥੇ ਨੇ ਤੇ ਹੱਦ ਹੀ ਮੁਕਾ ਦਿੱਤੀ, ਕਹਿੰਦਾ ਮੈਂ ਇੱਕ ਅੱਖ ਦੇ ਫੋਰ ਚ ਪਹੁੰਚ ਜਾਵਾਂ ਉੱਥੇ ਜੇ ਗੁਰੂ ਸਾਹਿਬ ਕਿਰਪਾ ਕਰ ਦੇਣ। ਤੋ ਪੰਡਿਤ ਨਿਤਾਨੰਦ ਜੀ ਕੋਲ ਹੀ ਬੈਠੇ ਸੀ, ਉਹ ਸੁਣ ਸੁਣ ਕੇ ਹੈਰਾਨ ਹੋਈ ਜਾਣ।
ਇਨ ਰੀਤਨ ਕੇ ਕਹੇ ਵਾਕ ਜਬ,
ਜਦੋਂ ਇਹ ਗੱਲਾਂ ਇਹਨਾਂ ਚਾਰਾਂ ਗੁਰਸਿੱਖਾਂ ਕੋਲੋਂ ਇਹਨੇ ਸੁਣੀਆਂ,
ਪੰਡਿਤ ਇਨ ਕੀ ਦਿਸ਼ਾ ਦੇਖ ਤਬ,
ਪੰਡਿਤ ਨੇ ਇਹਨਾਂ ਵੱਲ ਵੇਖਿਆ ਬੜੇ ਗੌ ਨਾਲ, ਵੇਖਿਆ ਵੀ ਸਾਦੇ ਮੁਰਾਦੇ ਜੇ ਸਿੱਖ ਨੇ, ਕੱਪੜੇ ਵੀ ਤਨ ਤੇ ਸਾਦੇ ਜੇ ਪਾਏ ਹੈ, ਤੇ ਦਸਤਾਰਾਂ ਵੀ ਟੇਢੀਆਂ ਜਿਹੀਆਂ ਬੰਨੀਆਂ ਹੋਈਆਂ, ਵੀ ਇਹ ਮਸਤਾਨੇ ਦੀਵਾਨੇ ਜੇ ਬੈਠੇ ਆ, ਤੇ ਇਹ ਗੱਲਾਂ ਏਦਾਂ ਕਰਦੇ ਆ ਵੀ ਖਬਰੇ ਕਿੰਨੀ ਉੱਚੀ ਖੇਡ ਦੇ ਮਾਲਕ ਨੇ, ਕਿਉਂਕਿ ਖਾਲਸਾ ਜੀ ਕਈ ਬਾਹਰਲਾ ਪਹਿਰਾਵਾ ਹੀ ਵੇਖ ਕੇ ਭਰਮ ਜਾਂਦੇ ਆ। ਉਹ ਇਹ ਨਹੀਂ ਜਾਣਦੇ ਵੀ ਜਿਹਨਾਂ ਨੂੰ ਇਹ ਮਸਤਾਨੇ ਦੀਵਾਨੇ ਕਹਿੰਦੇ ਆ, ਇਹ ਅੰਦਰ ਕਿੱਡੀ ਉੱਚੀ ਖੇਡ ਦੇ ਮਾਲਕ ਨੇ, ਇਹਨਾਂ ਨੂੰ ਆਪਣੇ ਗੁਰੂ ਦੀ ਕਿਰਪਾ ਤੇ ਕਿੱਡਾ ਵੱਡਾ ਭਰੋਸਾ। ਗੱਲ ਤਾਂ ਭਰੋਸੇ ਦੀ ਆ ਨਾ, ਕਿ ਆਪਣੇ ਗੁਰੂ ਦੀ ਕਿਰਪਾ ਤੇ ਇਹਨਾਂ ਨੂੰ ਭਰੋਸਾ, ਪ੍ਰਪੱਕ ਭਰੋਸਾ ਵੀ ਜੇ ਸਤਿਗੁਰੂ ਕਿਰਪਾ ਕਰ ਦੇਣੇ ਹੋ ਸਕਦਾ, ਇਹ ਸੰਭਵ ਹੈ, ਆਪਣਾ ਬਲ ਨਹੀਂ ਪੇ ਕਹਿੰਦੇ ਵੀ ਅਸੀਂ ਆਪ ਪਹੁੰਚ ਜਾਵਾਂਗੇ। ਉਹ ਨਾਲ ਇੱਕ ਗੱਲ ਜ਼ਰੂਰ ਕਹਿ ਰਹੇ ਨੇ ਚਾਰੇ ਵੀ ਗੁਰੂ ਸਾਹਿਬ ਦੀ ਕਿਰਪਾ ਚਾਹੀਦੀ ਹੈ, ਗੁਰੂ ਦੀ ਕਿਰਪਾ ਨਾਲ ਇਹ ਹੋ ਸਕਦਾ। ਤੂੰ ਪੰਡਿਤ ਨਿਤਾਨੰਦ ਜੀ ਉਹਨਾਂ ਵੱਲ ਵੇਖਦੇ ਤੇ ਵੇਖ ਕੇ ਹੈਰਾਨ ਹੁੰਦੇ ਨੇ,
ਬਿਸਮਿਓ ਮਨ ਮੈਂ ਗੁਰ ਸੰਗ ਬੂਜਾ।
ਬੜੀ ਹੈਰਾਨੀ ਦੇ ਨਾਲ ਪੰਡਿਤ ਨਿਤਾਨੰਦ ਜੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੂੰ ਪੁੱਛਣ ਲੱਗੇ,
ਸਿੱਖ ਕਿਮ ਕਹਿਤ ਕਹਾਂ ਇਨ ਸੂਝਾ।
ਮਹਾਰਾਜ ਇਹ ਤੁਹਾਡੇ ਸਿੱਖ ਕੀ ਗੱਲਾਂ ਕਰਦੇ ਨੇ, ਇਹਨਾਂ ਨੇ ਕੀ ਸੁੱਝਿਆ, ਇਹਨਾਂ ਨੂੰ ਕੀ ਇਹਨਾਂ ਲੱਭ ਗਿਆ, ਕੀ ਇਹਨਾਂ ਨੂੰ ਸੋਝੀ ਆਈ ਹੈ, ਇਹ ਕਿੱਦਾਂ ਦੀਆਂ ਗੱਲਾਂ ਕਰਦੇ ਨੇ।
ਵੇਦ ਵਿਆਸ ਕੇ ਕਰੇ ਪੁਰਾਣਾ।
ਮਹਾਰਾਜ ਵੇਦ ਵਿਆਸ ਜੀ ਦੁਨੀਆਂ ਦੇ ਬੜੇ ਵੱਡੇ ਮਹਾਨ ਵਿਦਵਾਨ ਮਹਾਂਪੁਰਖ ਨੇ, ਵੇਦ ਵਿਆਸ ਜੀ ਨੇ ਜਿਹੜੇ ਪੁਰਾਣ ਲਿਖੇ ਨੇ, ਉਚਾਰਨ ਕੀਤੇ ਨੇ, ਉਹਨਾਂ ਦੀ ਮੈਂ ਕਥਾ ਕੀਤੀ ਹੈ।
ਤੁਮ ਹੀ ਜਾਣ ਹੋ ਕਿਰਪਾ ਨਿਧਾਨਾ।
ਇਹ ਕਿਰਪਾ ਨਿਧਾਨ ਇਹ ਗੱਲ ਤੁਸੀਂ ਜਾਣਦੇ ਹੋ ਕਿ ਵੇਦ ਵਿਆਸ ਜੀ ਦੇ ਲਿਖੇ ਪੁਰਾਣ ਹਨ।
ਲਿਖਿਓ ਪੁਰਾਣ ਬਿਖੈ ਕੈ ਕੂਰ।
ਮਹਾਰਾਜ ਲਿਖਿਆ ਵੀ ਸਾਲ ਲੱਗਦਾ ਉੱਥੇ ਤੱਕ ਜਾਂਦਿਆਂ, ਤੇ ਭਲਾ ਇਹ ਦੱਸੋ ਵੀ ਜਿਹੜਾ ਵੇਦ ਵਿਆਸ ਜੀ ਨੇ ਪੁਰਾਣਾ ਚ ਇਹ ਗੱਲ ਲਿਖੀ ਹੈ, ਕੀ ਇਹ ਝੂਠੀ ਹੈ? ਹਾਂਜੀ
ਕੈ ਸਿੱਖ ਬੋਲਤ ਕੂਰ ਹਜ਼ੂਰ
ਜਾਂ ਫਿਰ ਤੁਹਾਡੇ ਸਿੱਖ ਝੂਠੇ ਨੇ ਤੁਹਾਡੇ ਸਾਹਮਣੇ ਝੂਠ ਬੋਲ ਰਹੇ ਨੇ ਦੋਵਾਂ ਚੋਂ ਇੱਕ ਨੂੰ ਤਾਂ ਝੂਠਾ ਸਾਬਤ ਕਰਨਾ ਪਏਗਾ ਨਾ ਜਾਂ ਵੇਦ ਵਿਆਸ ਜੀ ਝੂਠੇ ਨੇ ਉਹਨਾਂ ਨੇ ਝੂਠ ਲਿਖਿਆ ਜਾਂ ਫਿਰ ਤੁਹਾਡੇ ਸਿੱਖ ਝੂਠੇ ਨੇ ਜਿਹੜੇ ਤੁਹਾਡੀ ਹਜ਼ੂਰੀ ਵਿੱਚ ਝੂਠ ਬੋਲ ਰਹੇ ਨੇ
ਚਾਰ ਜਾਮ ਕੈ ਨਿਮਖ ਮਝਾਰਾ
ਮਹਾਰਾਜ ਹੈਰਾਨੀ ਵਾਲੀ ਗੱਲ ਹੈ ਇੱਕ ਕਹਿੰਦਾ ਚਾਰ ਪੈਰਾਂ ਚ ਪਹੁੰਚ ਜਾਵਾਂਗਾ ਦੂਜਾ ਕਹਿੰਦਾ ਦੂਹਾਂ ਚ ਤੀਜਾ ਕਹਿੰਦਾ ਇੱਕ ਪੈਰ ਚ ਤੇ ਚੌਥੇ ਨੇ ਤੇ ਹੱਦ ਮੁਕਾਤੀ ਕਹਿੰਦਾ ਮੈਂ ਨਿਮਖ ਚ ਪਹੁੰਚ ਜਾਵਾਂਗਾ ਮਹਾਰਾਜ ਏਦਾਂ ਦੀਆਂ ਗੱਲਾਂ ਕਰ ਰਹੇ ਨੇ
ਪੰਥ ਬਡੋ ਕਿਮ ਉਲੰਘ ਸਾਰਾ
ਏਡਾ ਲੰਮਾ ਪਿੰਡ ਹੈ ਵੀ ਜਿਹਨੂੰ ਜਾਂਦਿਆਂ ਸਾਲ ਲੱਗਦਾ ਇਹ ਕਿਵੇਂ ਏਦਾਂ ਲੰਘ ਸਕਦੇ ਆ ਇੰਨਾ ਲੰਮਾ ਪਿੰਡ ਆ ਚਾਰ ਪੈਰਾਂ ਚ ਜਾਂ ਦੂਹਾਂ ਚ ਜਾਂ ਇੱਕ ਚ ਜਾਂ ਇੱਕ ਨਿਮਖ ਵਿੱਚ ਇਹ ਕਿਵੇਂ ਜਾ ਸਕਦੇ ਨੇ
ਤਬ ਸਤਿਗੁਰ ਗੁਰਦਾਸ ਨਿਹਾਰਾ
ਮਹਾਰਾਜ ਜੀ ਦੇ ਘਰ ਦੇ ਵੇਦ ਵਿਆਸ ਮਹਾਨ ਤਤ ਵੇਤਾ ਆਤਮ ਗਿਆਨੀ ਮਹਾਂਪੁਰਖ ਭਾਈ ਸਾਹਿਬ ਭਾਈ ਗੁਰਦਾਸ ਜੀ ਗੁਰੂ ਸਾਹਿਬ ਦੀ ਹਜ਼ੂਰੀ ਚ ਬੈਠੇ ਸਨ ਮਹਾਰਾਜ ਜੀ ਨੇ ਇਸ਼ਾਰਾ ਕੀਤਾ ਭਾਈ ਗੁਰਦਾਸ ਜੀ ਤੁਸੀਂ ਜਵਾਬ ਦਿਓ ਕਿਉਂਕਿ ਗੁਰੂ ਘਰ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਜੀ ਹਨ ਭਾਈ ਗੁਰਦਾਸ ਜੀ ਦੀ ਡਿਊਟੀ ਲਾਈ ਕਿ ਭਾਈ ਗੁਰਦਾਸ ਜੀ ਤੁਸੀਂ ਇਹਨਾਂ ਨੂੰ ਜਵਾਬ ਦਿਓ ਇਹ ਸਿੱਖ ਕਿਸ ਭਾਵ ਦੇ ਵਿੱਚ ਕਿਸ ਸੰਦਰਭ ਦੇ ਵਿੱਚ ਗੱਲ ਕਰ ਰਹੇ ਨੇ ਉਹ ਪ੍ਰਸੰਗ ਤੁਸੀਂ ਇਹਨਾਂ ਨੂੰ ਸਮਝਾਓ
ਦੇਹੋ ਪੰਡਿਤ ਕੋ ਸੰਸੈ ਤਾਰਾ
ਪੰਡਿਤ ਨਿਤਾਨੰਦ ਜੀ ਦੇ ਮਨ ਦਾ ਜਿਹੜਾ ਸ਼ੰਕਾ ਹੈ ਉਹ ਸ਼ੰਕਾ ਭਾਈ ਗੁਰਦਾਸ ਜੀ ਤੁਸੀਂ ਨਿਵਾਰੋ ਤੁਸੀਂ ਇਹਨਾਂ ਦੇ ਮਨ ਦੇ ਸੰਸੇ ਦੀ ਨਿਰਵਿਰਤੀ ਕਰੋ
ਜਥਾ ਯੋਗ ਉੱਤਰ ਕੋ ਦੀਜੈ
ਜਥਾ ਯੋਗ ਉੱਤਰ ਦਿਓ ਇਹਨਾਂ ਨੂੰ ਜਵਾਬ ਦਿਓ ਕਿ ਕੀ ਜਵਾਬ ਹੈ ਤੁਹਾਡਾ ਇਸ ਸਭ ਸੰਬੰਧ ਵਿੱਚ
ਤਿਜ ਬਰ ਕੋ ਸ਼ਾਂਤੀ ਉਰ ਕੀਜੈ
ਕਿਉਂਕਿ ਜਦੋਂ ਤੁਸੀਂ ਜਵਾਬ ਦਿਓਗੇ ਤੇ ਪੰਡਿਤ ਜੀ ਦੇ ਮਨ ਨੂੰ ਸ਼ਾਂਤੀ ਮਿਲੇਗੀ ਇਹਨਾਂ ਦੇ ਮਨ ਨੂੰ ਟਿਕਾ ਮਿਲੇਗਾ ਕਿਉਂਕਿ ਇਹਨਾਂ ਦਾ ਮਨ ਉਚਾਟ ਹੋ ਗਿਆ ਇਹ ਗੱਲ ਸੁਣ ਕੇ ਇਹ ਕਹਿੰਦੇ ਵੇਦ ਵਿਆਸ ਜੀ ਸੱਚੇ ਨੇ ਕਿ ਸਿੱਖ ਸੱਚੇ ਨੇ ਤੁਸੀਂ ਦੱਸੋ ਵੀ ਕੌਣ ਸੱਚਾ ਹੈ
ਗੁਰ ਰੁੱਖ ਪਾਏ ਕਹਿਓ ਗੁਰਦਾਸ
ਛੇਵੇਂ ਪਾਤਸ਼ਾਹ ਦਾ ਰੁੱਖ ਪਾ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਮਹਾਰਾਜ ਬੜੇ ਪਿਆਰ ਦੇ ਵਿੱਚ ਆ ਕੇ ਪੰਡਿਤ ਨਿਤਾਨੰਦ ਜੀ ਨੂੰ ਸਮਝਾਉਣ ਲੱਗੇ ਕਹਿਣ ਲੱਗੇ
ਸੁਣੋ ਬਿਪਰ ਸੱਚ ਕਹਿ ਤੁਮ ਪਾਸ
ਕਹਿਣ ਲੱਗੇ ਪੰਡਿਤ ਜੀ ਉਹ ਕਵਾਂਗਾ ਜੋ ਸੱਚ ਹੈ ਨਾ ਉਹ ਕਵਾਂਗਾ ਮੈਂ ਤੁਹਾਡੇ ਸਨਮੁਖ ਤੇ ਧਿਆਨ ਨਾਲ ਸੁਣੋ
ਕਹੇ ਵਿਆਸ ਕੇ ਸਕਲ ਪੁਰਾਣ
ਜੋ ਵੇਦ ਵਿਆਸ ਜੀ ਨੇ ਪੁਰਾਣ ਲਿਖੇ ਨੇ ਤੁਸੀਂ ਜਿਹੜੇ ਪੁਰਾਣਾਂ ਦੀ ਕਥਾ ਵੇਦ ਵਿਆਸ ਜੀ ਦੇ ਉਚਾਰਿਆਂ ਦੀ ਕੀਤੀ ਹੈ
ਸਾਚੇ ਸਭ ਸੁਨ ਹੈ ਜਹਾਨ
ਉਹ ਵੇਦ ਵਿਆਸ ਜੀ ਨੇ ਕਹੇ ਨੇ ਉਹ ਸੱਚੇ ਨੇ ਜੋ ਉਹਨਾਂ ਨੇ ਕਿਹਾ ਉਹ ਵੀ ਸੱਚ ਹੈ
ਸਤਿਗੁਰ ਕੇ ਸਿੱਖ ਸੋ ਪੀ ਸਾਚੇ
ਪਰ ਜਿਹੜੇ ਗੁਰੂ ਸਾਹਿਬ ਦੇ ਸਿੱਖ ਨੇ ਉਹ ਵੀ ਸੱਚੇ ਨੇ ਵੇਦ ਵਿਆਸ ਨੇ ਜਿਹੜੀ ਗੱਲ ਕਹੀ ਹੈ ਉਹ ਵੀ ਸੱਚੀ ਹੈ ਤੇ ਜਿਹੜੇ ਬਚਨ ਸਾਡੇ ਸਿੱਖ ਕਹਿ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਹ ਵੀ ਸੱਚ ਕਹਿ ਰਹੇ ਨੇ ਇਹ ਵੀ ਸੱਚੇ ਹਨ
ਸਦਾ ਉਪਾਸਨ ਗੁਰ ਕੀ ਰਾਚੇ
ਕਿਉਂਕਿ ਇਹ ਉਹ ਗੁਰਸਿੱਖ ਨੇ ਜਿਹੜੇ ਸਦਾ ਗੁਰੂ ਦੀ ਉਪਾਸ਼ਨਾ ਚ ਲੱਗੇ ਰਹਿੰਦੇ ਹੈ ਇਹ ਸਦਾ ਗੁਰੂ ਦੀ ਉਪਾਸ਼ਨਾ ਕਰਦੇ ਹੈ ਆਪਣੇ ਸਤਿਗੁਰਾਂ ਦੀ ਉਪਾਸ਼ਨਾ ਕਰਦੇ ਨੇ ਖਾਲਸਾ ਜੀ ਤਿੰਨ ਚੀਜ਼ਾਂ ਨੇ ਇੱਕ ਕਰਮ ਕਾਂਡ ਹੈ ਦੂਸਰਾ ਉਪਾਸ਼ਨਾ ਕਾਂਡ ਹੈ ਤੀਸਰਾ ਗਿਆਨ ਕਾਂਡ ਹੈ ਕਰਮ ਕਾਂਡ ਨਾਲ ਇਹ ਸਾਡਾ ਸਰੀਰ ਜਿਹੜਾ ਇਹ ਸਫਲ ਹੁੰਦਾ ਆਪਾਂ ਸੇਵਾ ਕਰਦੇ ਹਾਂ ਇਹ ਤਨ ਪਵਿੱਤਰ ਹੋ ਜਾਂਦਾ ਉਪਾਸ਼ਨਾ ਨਾਲ ਸਾਡਾ ਮਨ ਪਵਿੱਤਰ ਹੁੰਦਾ ਤੇ ਗਿਆਨ ਕਾਂਡ ਦੇ ਨਾਲ ਸਾਡੇ ਮਨ ਤੋਂ ਜਦੋਂ ਪਵਿੱਤਰ ਹੋ ਜਾਏ ਮਨ ਸ਼ੁੱਧ ਹੋ ਜਾਏ ਫਿਰ ਇਹਦੇ ਤੇ ਜਿਹੜਾ ਅਗਿਆਨਤਾ ਤੇ ਅਵਰਣ ਦਾ ਪੜਦਾ ਉਹਦੀ ਨਿਰਵਿਰਤੀ ਹੋ ਜਾਂਦੀ ਹੈ ਤੋ ਗਰੀਬ ਨਵਾਜ ਪਾਤਸ਼ਾਹ ਜੀ ਦੇ ਪਿਆਰੇ ਭਾਈ ਗੁਰਦਾਸ ਜੀ ਕਹਿੰਦੇ ਕਿ ਇਹ ਜਿਹੜੇ ਗੁਰੂ ਕੇ ਸਿੱਖ ਨੇ ਇਹ ਗੁਰੂ ਸਾਹਿਬ ਜੀ ਦੀ ਉਪਾਸ਼ਨਾ ਵਿੱਚ ਲੱਗੇ ਰਹਿੰਦੇ ਹਨ
ਕਰਮ ਕਾਂਡ ਮੋਹ ਜੋ ਜਗ ਜੀਵਾ
ਜਿਹੜੇ ਜਗਤ ਦੇ ਜੀਵ ਕਰਮ ਕਾਂਡੀ ਨੇ ਜਿਹੜੇ ਕਰਮ ਕਾਂਡਾਂ ਨੂੰ ਹੀ ਬਹੁਲਤਾ ਦਿੰਦੇ ਹੈ ਤੇ ਕਰਮ ਕਾਂਡਾਂ ਚ ਪ੍ਰਵਿਰਤ ਹੁੰਦੇ ਨੇ
ਕਰ ਹੈ ਸ਼ੁਭਾ ਸ਼ੁਭ ਸਰਬ ਸਦੀਵਾ
ਉਹ ਹਮੇਸ਼ਾ ਕਰਮ ਕਾਂਡਾਂ ਵਿੱਚ ਲੱਗ ਕੇ ਸ਼ੁਭ ਸ਼ੁਭ ਕਰਮਾਂ ਨੂੰ ਵੇਖਦੇ ਨੇ ਵੀ ਅਸੀਂ ਆ ਸ਼ੁਭ ਕਰਮ ਕਰਨੇ ਆ ਸ਼ੁਭ ਤਿਆਗਣੇ ਆ कदे प्राश्चित कर्म करने, एदा वह कर्म कांडा का ही ख्याल रखते ने हर वेले। वह कर्म कांडी बन के कर्म कांड ही शुभ शुभ करते रहते हैं।
तिनको पंथ तथा ही जाना,
उन्होंने जेड़ा वो रस्ता वह वाकई साल भर द, उन्हां वास्ते वो रस्ता साल भर दा ही है, क्योंकि जम जदों उन्हां नूं लै के जांदे आ ना, वो बड़ा धक्का जिहा करके लै के जांदे भी लियाओ तुहाडे कर्म जिहड़े तुसीं कीते है। वो जाण के धुप्पे तोर लैंदे आ, ते धुप्पे तोर के जदों लै के जांदे आ ना, ते फिर इहनूं गर्मी लगदी है। वो कहिंदा मैनूं भाई किते छावें लै चलो, ते फिर उन्हां नूं कहिंदा महाराज मैनू छावे तोरो, कहते बदले च भाई जिन्हें दरख्त लाए सी उहदा फल दे दे सानू, ते तेनू छावे टोर लैने आ। कहिंदा लै लो पर मेरा खेड़ा छड्डो, मैनू छावे लै तुरो। फिर प्यास लगदी है, पानी मंगदा, कहिंदा पानी पियाओ, कहिंदे जिन्हें जल दे प्याओ लाए सी धरती ते उहदा फल दे दे सानू, फिर वह फल दिंदा। फिर अगे तोर लैंदे आ, नूं भुख लगदी है, कहिंदा भुख लगदी है मैनू कुछ खाण नूं दे दो, कहिंदे जिन्हें लंगर लाए सी वह दे दे फल सानू। एदां लजांदे लजांदे साल ही ला दिंदे आ पूरा, लम्मा पैंडा उहनां नूं तय करना पैंदा। जिहड़े कर्म कांडी ने उहनां नूं साल ही लगदा है, उहनां नूं जाण वास्ते साल भर दा ही समां लगदा है।
पुन्नी को इस वारी नाना,
ते जिहड़े पुन्नी हुंदे आ, पुन्नी पुन कर्म करन वाले, उन्हां नूं कई तरह दियां सवारियां मिल जांदियां जाण लई।
तौ बरख दिन मह तह जाए,
पर फिर भी उन्हां नूं कुछ समां लग जांदा साल भर दा जांदिआं जांदिआं।
लेखा धर्म राए टिग पाए,
फिर उन्हां नूं धर्म राजे कोल जा के लेखा जोखा देना पैंदा। वह जमपुरी तक जांदिआं जांदिआं उन्हां नूं साल लगदा है, उत्थे फिर जाके उन्हां दा हिसाब किताब हुंदा, धर्मराजा कढ के बई फिर उन्हां कोल लेखा जोखा मंगदा है।
जे पापी तिन मारत जाते,
जेड़े पापी हुंदे जिन्हां ने पाप कीते हुंदे, जम उन्हां नूं मार दे लै के जांदे है, कुटदे ही लै जांदे है। ये हाल दुहाई पाउंदा जांदा पर कोई नहीं सुनदा इहदी पुकार। पापी कर्म कमाम दे कर दे हाए हाए, नानक ज्यों मथन मधाणियां त्यों मथे धर्म राए। कहिंदे एदां फिर रिड़के जांदे आ, जिवें मधाणी दे नाल दुध नहीं रिड़किया जांदा, एदां रिड़क रिड़क के इहदे पाप कर्मां दा हिसाब किताब धर्मराजे कोल हुंदा। पापी कर्म कमाम दे करदे हाए हाए, उन्हां नूं हाए दुहाई करनी पैंदी है, बड़ी भयानक मार खाणी पैंदी है।
दुख को पाए सो पाए प्रयाते,
उह फिर अंत नूं दुख ही पाउंदे आ, उन्हां नूं अपने कर्मां दे हिसाब किताब नाल दुख ही भोगना पैंदा।
सो पी जाहे बरख दिन माही,
उन्हां नूं भी साल ही लगदा, जिहड़े पुन्नी ने उन्हां नूं भी साल लगदा जांदिआं, भावें उन्हां नूं सवारियां ते लजांदे आ, उन्हां दे पुन कर्म रस्ते च खोई जांदे आ, धर्मराजे कोल जांदिआं जांदिआं तां खाली कर दिंदे। कहिंदे धर्मराजे कोल जांदिआं जांदिआं पूरा खाली कर दिंदे, जिन्ने इहदे पुन कर्म हुंदे आ रस्ते च खोह लैंदे आ, जिन्ने लंगर लाए हुंदे है, जिन्ने प्याओ लाए हुंदे है, जिन्ने दरख्त लाए हुंदे है। थाने चला जाए ना कोई बंदा बाहरों, संतरी खलोता वखरा जेब खाली कराउंदा, अंदर चला जाए थानेदार वखरा, मुंशी वखरा, SHO वखरा, SSP तक जांदिआं जांदिआं तां सारा कुछ खाली करा लैंदे अगले, कुछ नहीं पल्ले छड्डदे। इन्ने नूं कहिंदे जदों कोर्ट तक पहुंचदा उत्थे तक फिर वकील नूं देण जोगे भी नहीं बचदे। ये हालात जिवें संसार दा इदां ही उत्थे आ, धर्मराजे दी कचहरी दा, उह नहीं छड्डदे पल्ले दे कुछ, जिन्ने पुन कर्म ने सारी खो लैंदे हन।
लहै सजायन अंतक पाही,
और अंत नूं फिर बड़ी भयानक सजा इहनूं भोगणी पैंदी आ, जीव नूं बहुत भयानक सजावां इहनूं भोगणियां पैंदियां हन।
तिनको जानै पन है पुराण,
कहिंदे उहनां नूं जाण के पुराणां ने उहनां बारे लिखिआ भी वह जिहड़े पापी पुन्नी लोग ने उन्हां नूं साल लगदा जांदिआं, उन्हां बाबते पुराणां च कथा लिखी है।
गुरसिखन को नहन बखान,
पर पुराणां विच गुरसिखां बाबत नहीं यह गल लिखी, यह पापियां पुन्नियां वास्ते लिखी है। जिहड़े नाम जपण वाले गुरसिख ने उन्हां वास्ते नहीं यह बचन लिखिआ भी उन्हां नूं साल लगदा जांदिआं।
इनके निकट नहीं जम आवे,
क्योंकि गुरु के सिख जेड़े गुरु दी बाणी पढ़दे आ, गुरु ते भरोसा रखदे आ। ए पंडित नितानंद जी, ए जम ते धर्मराजा उहनां दी वाह वल भी नहीं वेख सकदे।
ਸਤ ਸ੍ਰੀ ਅਕਾਲ।
ਇਹ ਤਾਂ ਵੇਖ ਨਹੀਂ ਸਕਦੇ, ਉਹਨਾਂ ਵੱਲ ਤੱਕ ਵੀ ਨਹੀਂ ਸਕਦੇ। ਹਾਂਜੀ,
ਰਹੇ ਦੂਰ ਦੀ ਰਗ ਡਰ ਪਾਵੇ,
ਜਿਹੜੇ ਜਮ ਨੇ ਉਹ ਦੂਰ ਹੀ ਰਹਿੰਦੇ ਆ, ਉਹ ਡਰ ਕੇ ਰਹਿੰਦੇ ਆ ਭੈ ਭੀਤ ਹੋ ਕੇ। ਉਹ ਕਹਿੰਦੇ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ। ਜਿੱਥੇ ਰੱਬ ਦੇ ਪਿਆਰੇ ਸਾਧੂ ਨਾਮ ਜਪਦੇ ਆ, ਬੰਦਗੀ ਕਰਦੇ ਆ, ਧਰਮ ਰਾਜਾ ਆਪਣੇ ਦੂਤਾਂ ਨੂੰ ਕਹਿੰਦਾ ਸੁਣ ਲਿਓ, ਧਿਆਨ ਦੇ ਨਾਲ ਇਹ ਗੱਲ ਸੁਣਿਓ, ਮਤਾ ਉਹਨਾਂ ਦੇ ਨੇੜੇ ਟੁਰ ਜਾਇਓ, ਖਬਰਦਾਰ ਜੇ ਉਹਨਾਂ ਦੇ ਨੇੜੇ ਗਏ, ਜੇ ਗਏ ਨਾ ਮੈਂ ਛੁੱਟਣਾ ਨਾ ਤੁਸੀਂ ਛੁੱਟਣਾ। ਇਸ ਕਰਕੇ ਕਹਿੰਦੇ ਜਮ ਦੂਤ ਤਾਂ ਵੇਖ ਕੇ ਹੀ ਭੱਜ ਜਾਂਦੇ ਆ, ਇਹੋ ਜਿਹਾ ਪ੍ਰਤਾਪ ਹੈ ਗੁਰੂ ਕੇ ਸਿੱਖਾਂ ਦਾ, ਗੁਰਬਾਣੀ ਪੜਨ ਵਾਲਿਆਂ ਦਾ।
ਧਰਮ ਰਾਏ ਆਦਰ ਕਰ ਮਿਲੇ,
ਸਗੋਂ ਜਿਹੜਾ ਧਰਮ ਰਾਜ ਆ ਉਹ ਵੀ ਹੱਥ ਜੋੜ ਕੇ ਮਿਲਦਾ, ਰੇਰੇ ਦਰਗਾਹ ਕਹਿ ਨਾ ਕਹੋ, ਆਓ ਬੈਠ ਆਦਰ ਸ਼ੁਭ ਦੇਵ। ਧਰਮ ਰਾਜਾ ਵੀ ਉੱਠ ਕੇ ਕਹਿੰਦਾ ਆਓ ਮਹਾਰਾਜ ਜੀ ਆਇਆਂ ਨੂੰ ਨਮਸਕਾਰ ਹੈ ਆਪ ਜੀ ਨੂੰ। ਕਹਿੰਦੇ ਧਰਮ ਰਾਜਾ ਵੀ ਉਹਨਾਂ ਦਾ ਸਨਮਾਨ ਕਰਦਾ ਹੈ।
ਸਾਧ ਸਾਧ ਸਭ ਕਹੇ ਜਬ ਚੱਲੇ,
ਇਹੋ ਜਿਹੇ ਗੁਰਸਿੱਖ ਜਦੋਂ ਜਾਂਦੇ ਆ ਨਾ ਇਹ ਸੰਸਾਰ ਤੋਂ ਭਜਨ ਕਰਕੇ ਜੀਵਨ ਸਫਲ ਕਰਕੇ, ਉਹਨਾਂ ਨੂੰ ਸਬਾਸ਼ ਹੀ ਕਹਿੰਦੇ ਆ, ਸਬਾਸ਼ ਹੀ ਕਹਿੰਦੇ ਆ ਸਾਰੇ।
ਸ੍ਰੀ ਨਾਨਕ ਕੀ ਸਿੱਖੀ ਮਹਾਨ,
ਪੰਡਿਤ ਨਿਤਾਨੰਦ ਜੀ ਗੁਰੂ ਨਾਨਕ ਸਾਹਿਬ ਦੀ ਸਿੱਖੀ ਬੜੀ ਮਹਾਨ ਹੈ, ਗੁਰੂ ਨਾਨਕ ਸਾਹਿਬ ਦੇ ਘਰ ਦੀ ਸਿੱਖੀ ਬੜੀ ਮਹਾਨ ਹੈ।
ਮਹਾ ਮਹਾਤਮ ਹੈ ਜਹ ਕਹਾਂ,
ਗੁਰੂ ਘਰ ਦੀ ਸਿੱਖੀ ਦਾ ਬੜਾ ਵੱਡਾ ਮਹਾਨ ਮਹਾਤਮ ਜਹ ਕਹਿ ਦਾ ਮਤਲਬ ਹਰ ਜਗ੍ਹਾ ਤੇ ਹੈ, ਸੰਸਾਰ ਦੇ ਹਰ ਕੋਨੇ ਵਿੱਚ ਗੁਰੂ ਦੀ ਸਿੱਖੀ ਦਾ ਇਹ ਮਹਾਤਮ ਪ੍ਰਗਟ ਹੈ।
ਜੇ ਤਿਕ ਬਲ ਜਿਸ ਮਹਿ ਹੋਏ ਆਵੇ,
ਜਿਹਦੇ ਚ ਜਿੰਨਾ ਕੁ ਬਲ ਹੁੰਦਾ, ਜਿਹਦੇ ਚ ਜਿੰਨੀ ਕੁ ਤਾਕਤ ਹੁੰਦੀ ਹੈ,
ਤੇ ਤਿਕ ਕਹੇ ਨਾ ਕੂਰ ਅਲਾਵੇ,
ਉਨੀ ਕੁ ਗੱਲ ਕਰ ਲੈਂਦਾ, ਜਿਹਦੇ ਕੋਲ ਜਿੰਨੀ ਗੱਲ ਕਰਨ ਦੀ ਸਮਰੱਥਾ ਹੋਵੇ ਉਹਨੇ ਉਨੀ ਕਰਨੀ ਹੈ ਨਾ। ਚਾਰਾਂ ਪੰਜਾਂ ਸਾਲਾਂ ਦੇ ਜਵਾਕ ਨੇ ਜਿਹੜੀ ਗੱਲ ਕਰਨੀ ਉਹਨੇ ਉਨੀ ਕੁ ਪਤਾ ਉਹਨੇ ਉਨੀ ਕਰਨੀ ਹੈ, ਵੀਹਾਂ ਸਾਲਾਂ ਦੇ ਕਿਸੇ ਨੇ ਗੱਲ ਕਰਨੀ ਉਹਨੇ ਉਸ ਹਿਸਾਬ ਨਾਲ ਕਰਨੀ, ਪੰਜਾਹ ਸਾਲ ਦੇ ਨੇ ਜਿਵੇਂ ਕਰਨੀ ਉਹਨੇ ਉਸ ਹਿਸਾਬ ਨਾਲ ਕਰਨੀ ਹੈ। ਇਸ ਕਰਕੇ ਜਿੰਨੀ ਕੁ ਕਿਸੇ ਦੀ ਬੁੱਧੀ ਹੈ ਉਨੀ ਕੁ ਗੱਲ ਕਰ ਲੈਂਦਾ, ਤੇ ਜਿੰਨੀ ਕੁ ਬੁੱਧੀ ਦੇ ਵਿੱਚ ਉਹਨਾਂ ਨੇ ਕਿਹਾ ਉਹ ਵੀ ਸੱਚ ਨੇ, ਤੇ ਜਿੰਨੀ ਕੁ ਅਵਸਥਾ ਵਿੱਚ ਪਹੁੰਚੇ ਗੁਰਸਿੱਖਾਂ ਨੇ ਗੱਲ ਕਹੀ ਹੈ ਇਹ ਵੀ ਸੱਚੇ ਹਨ।
ਇਨ ਸਿੱਖਨ ਮਹਿ ਸ਼ਕਤੀ ਐਸੇ,
ਇਹ ਜਿਹੜੇ ਗੁਰੂ ਕੇ ਸਿੱਖ ਨੇ ਇਹਨਾਂ ਵਿੱਚ ਵਾਕਈ ਇਹ ਸ਼ਕਤੀ ਹੈ। ਪੰਡਿਤ ਜੀ ਇਕੱਲੇ ਗੱਲਾਂ ਨਹੀਂ ਪੇ ਕਰਦੇ, ਇਹ ਨਾ ਸਮਝੀ ਵੀ ਇਹਨਾਂ ਨੇ ਕੱਲੀਆਂ ਹਵਾ ਚ ਗੱਲਾਂ ਕਰਤੀਆਂ ਨੇ, ਇਹ ਵਾਕਈ ਇੰਨੀ ਸ਼ਕਤੀ ਦੇ ਮਾਲਕ ਨੇ ਜੇ ਚਾਹੁਣ ਤੇ ਇੱਕ ਅੱਖ ਦੇ ਫੋਰ ਵਿੱਚ ਪਰਲੋਕ ਤੱਕ ਜਾ ਕੇ ਵਾਪਸ ਵੀ ਆ ਸਕਦੇ ਹੈ। ਇਹ ਵਾਕਈ ਇੰਨੀ ਸ਼ਕਤੀ ਦੇ ਮਾਲਕ ਨੇ, ਇਹਦੇ ਚ ਕੋਈ ਅੱਤ ਕਥਨੀ ਨਹੀਂ ਹੈ ਪੰਡਿਤ ਜੀ, ਇਹ ਕੋਈ ਹਵਾ ਦੇ ਵਿੱਚ ਬਣਾਈਆਂ ਹੋਈਆਂ ਗੱਲਾਂ ਨਹੀਂ ਹਨ, ਇਹ ਗੁਰਸਿੱਖ ਵਾਕਈ ਇੰਨੀ ਸ਼ਕਤੀ ਦੇ ਧਾਰਨੀ ਨੇ।
ਦਈ ਗੁਰੂ ਕੀ ਪਾਖਤ ਜੈਸੇ,
ਔਰ ਇਹ ਕਹਿੰਦੇ ਆ ਸਾਨੂੰ ਗੁਰੂ ਨੇ ਦਿੱਤੀ ਆ ਸ਼ਕਤੀ, ਤੇ ਗੁਰੂ ਦੀ ਸ਼ਕਤੀ ਤਾਂ ਅਸੀਮ ਹੁੰਦੀ ਹੈ। ਪੰਡਿਤ ਨਿਤਾਨੰਦ ਜੀ, ਗੁਰੂ ਦੀ ਸ਼ਕਤੀ ਦੀ ਕੋਈ ਸੀਮਾ ਕੋਈ ਹੱਦ ਬੰਦੀ ਨਹੀਂ।
ਜੇ ਸ਼੍ਰੀ ਗੁਰ ਕਰੁਣਾ ਫਲ ਪੈ ਹੈ,
ਜੇ ਗੁਰੂ ਸਾਹਿਬ ਦੀ ਕਰੁਣਾ ਦਾ ਫਲ ਮਿਲ ਜਾਏ, ਗੁਰੂ ਸਾਹਿਬ ਦੀ ਕਿਰਪਾ ਦਾ ਫਲ ਮਿਲ ਜਾਏ,
ਨਿਮਖ ਨਾ ਲਾਗੇ ਤਹ ਪਹੁੰਚੇ ਹੈ,
ਫਿਰ ਇਹਨਾਂ ਨੂੰ ਨਿਮਖ ਨਹੀਂ ਲੱਗਣਾ, ਇਹ ਉੱਥੇ ਪਹੁੰਚ ਜਾਣ ਜਿੱਥੇ ਜਾਂਦਿਆਂ ਲੋਕਾਂ ਨੂੰ ਸਾਲ ਭਰ ਦਾ ਸਮਾਂ ਲੱਗਦਾ ਹੈ।
ਸ਼੍ਰੀ ਗ੍ਰੰਥ ਮੈਂ ਬਹੁਤ ਥਲ ਕਹਿਓ,
ਇਹ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਬਹੁਤ ਥਾਵਾਂ ਤੇ ਕਹੀ ਹੈ।
ਜਮ ਨੈ ਪਿਖੈ ਗੁਰੂ ਜਿਨ ਲਹਿਓ,
ਗੁਰ ਸੇਵਾ ਜਮ ਤੇ ਛੁਟਕਾਰ, ਗੁਰੂ ਸਾਹਿਬ ਜੀ ਦੀ ਸੇਵਾ ਕੀਤਿਆਂ ਜੰਮਾਂ ਤੋਂ ਛੁਟਕਾਰਾ ਹੋ ਜਾਂਦਾ, ਉਹਨਾਂ ਨੂੰ ਜੰਮਾਂ ਦੇ ਵੱਸ ਨਹੀਂ ਪੈਣਾ ਪੈਂਦਾ, ਇਹ ਤਾਂ ਗੁਰਬਾਣੀ ਵਿੱਚ ਵੀ ਬਚਨ ਕਹੇ ਨੇ।
ਯਾ ਤੇ ਗੁਰ ਮਹਿਮਾ ਬਹੁ ਭਾਰੀ,
ਇਸ ਕਰਕੇ ਪੰਡਿਤ ਨਿਤਾਨੰਦ ਜੀ ਗੁਰੂ ਘਰ ਦੀ ਮਹਿਮਾ ਬੜੀ ਵੱਡੀ ਹੈ, ਇਹ ਗੁਰ ਕੀ ਮਹਿਮਾ ਜਿਹੜੀ ਹੈ ਇਹ ਵੇਦ ਕਿਤੇਬ ਵੀ ਨਹੀਂ ਜਾਣਦੇ, ਪੁਰਾਣ ਵੀ ਨਹੀਂ ਜਾਣਦੇ, ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਬਖਿਆਨੈ, ਇਹ ਵੇਦ ਵੀ ਨਹੀਂ ਜਾਣਦੇ, ਐਡੀ ਵੱਡੀ ਮਹਿਮਾ ਆ ਗੁਰੂ ਘਰ ਦੀ।
ਨਹੀਂ ਮਹਾਤਮ ਜਾਏ ਉਚਾਰੀ,
ਇਹਦਾ ਮਹਾਤਮ ਉਚਾਰਿਆ ਹੀ ਨਹੀਂ ਜਾ ਸਕਦਾ, ਵਰਣਨ ਹੀ ਨਹੀਂ ਹੋ ਸਕਦਾ।
ਸੁਣ ਪੰਡਿਤ ਚਿਤਵਤ ਚਿਤ ਮਾਹੀ,
ਜਦੋਂ ਪੰਡਿਤ ਨਿਤਾਨੰਦ ਨੇ ਬਚਨ ਸੁਣੇ, ਸੁਣ ਕੇ ਆਪਣੇ ਮਨ ਚ ਵਿਚਾਰ ਕਰਦਾ,
ਕਹਾਂ ਕਥਾ ਉਚਰੋਂ ਗੁਰ ਪਾਹੀ,
ਕਹਿਣ ਲੱਗਾ ਮੈਂ ਆਇਆ ਸੀ ਵੱਡਾ ਗਿਆਨੀ ਬਣ ਕੇ ਕਥਾ ਕਰਨ। ਪੰਡਿਤ ਨਿਤਾਨੰਦ ਜੀ ਨੂੰ ਸੋਝੀ ਆ ਗਈ ਵੀ ਮੈਂ ਆਇਆ ਸੀ ਇੱਥੇ ਵੱਡਾ ਗਿਆਨੀ ਬਣ ਕੇ ਕਥਾ ਕਰਨ, ਇੱਥੇ ਕੀ ਕਥਾ ਕਰਾਂ, ਇੱਥੇ ਤੇ ਕਥਾ ਤਾਂ ਕਰਾਂ ਜੇ ਇਹਨਾਂ ਨੂੰ ਪਤਾ ਨਾ ਹੋਵੇ, ਇੱਥੇ ਤਾਂ ਕਥ ਕਥਾ ਦੀ ਖੇਡ ਮਾਲਕ ਸਤਿਗੁਰੂ ਜੀ ਵਰਤ ਰਹੇ ਨੇ।
ਭੂਤ ਭਵਿੱਖਤ ਕੇ ਇਹ ਗਿਆਤਾ,
ਭੂਤ ਕਾਲ ਦੇ ਭਵਿੱਖ ਦੇ ਤਿੰਨਾਂ ਕਾਲਾਂ ਦੇ ਗਿਆਤਾ ਬੈਠੇ ਨੇ, ਇੱਥੇ ਕੀ ਕਥਾ ਕਰਾਂ ਇਹਨਾਂ ਨੂੰ ਜੇ ਨਾ ਪਤਾ ਹੋਵੇ ਫਿਰ ਕਰਾਂ। ਇਹ ਤਾਂ ਜਾਣੀ ਜਾਣ ਨੇ, ਇਹ ਭੂਤ ਕਾਲ ਚ ਕੀ ਹੋਇਆ ਉਹ ਵੀ ਜਾਣਦੇ ਨੇ, ਅੱਗੇ ਕੀ ਵਰਤਣਾ ਉਹ ਵੀ ਜਾਣਦੇ ਨੇ, ਹੁਣ ਕੀ ਵਰਤ ਰਿਹਾ ਉਹ ਵੀ ਜਾਣਦੇ ਨੇ।
ਸਗਰੇ ਜਗਤ ਪੂਜ ਬਖਿਆਤਾ,
ਸਾਰੇ ਜਗਤ ਦੇ ਪੂਜਨੀਕ ਨੇ, ਸਾਰੇ ਜਗਤ ਦੇ ਅਰਾਧਿਆ ਨੇ, ਸਾਰੇ ਜਗਤ ਦੇ ਇਸ਼ਟ ਗੁਰਦੇਵ ਨੇ, ਨਮਸਕਾਰ ਕਰਨ ਯੋਗ ਨੇ।
ਦੇਸ਼ ਵਿਦੇਸ਼ਨ ਸਿੱਖ ਕਰੋੜ,
ਦੇਸ਼ਾਂ ਵਿਦੇਸ਼ਾਂ ਚ ਇਹਨਾਂ ਦੇ ਕਰੋੜਾਂ ਹੀ ਗੁਰਸਿੱਖ ਨੇ।
ਜੋ ਸਿਮਰੈ ਹਾਜ਼ਰ ਤਿਸ ਔਰ,
ਜਿਹੜੇ ਜਿਹੜੇ ਜਿੱਥੇ ਸਿਮਰਦੇ ਨੇ ਗੁਰੂ ਹਰਗੋਬਿੰਦ ਸਾਹਿਬ, ਉੱਥੇ ਉਹਨਾਂ ਕੋਲ ਹਾਜ਼ਰ ਹੋ ਜਾਂਦੇ। ਜਿੱਥੇ ਜਿੱਥੇ ਇਹਨਾਂ ਦਾ ਕੋਈ ਗੁਰਸਿੱਖ ਇਹਨਾਂ ਦੀ ਅਰਾਧਨਾ ਕਰਦਾ, ਸਤਿਗੁਰੂ ਉੱਥੇ ਹੀ ਹਾਜ਼ਰ ਨਾਜ਼ਰ ਹੋ ਜਾਂਦੇ ਨੇ।
ਕਾਰਜ ਪੂਰ ਹੈ ਹੋਏ ਸਹਾਏ,
ਸਤਿਗੁਰੂ ਜੀ ਆਪਣਿਆਂ ਸੇਵਕਾਂ ਦੇ ਕਾਰਜ ਪੂਰਨ ਕਰਦੇ ਹੈ, ਉਹਨਾਂ ਦੀ ਸਹਾਇਤਾ ਕਰਦੇ ਆ, ਮਦਦ ਕਰਦੇ ਹਨ।
ਇਹ ਸਭ ਮੈਂ ਅਬ ਜਾਣੀ ਜਾਏ,
ਇਹ ਗੱਲ ਹੁਣ ਸਾਰਿਆਂ ਵਿੱਚ ਜਾਣੀ ਜਾਂਦੀ ਹੈ, ਸਾਰਿਆਂ ਵਿੱਚ ਪ੍ਰਗਟ ਹੈ।
ਤਥਾ ਸਹਾਇਕ ਬਨ ਹੈ ਅਗਾਰੀ,
ਇਹ ਜਿਵੇਂ ਇੱਥੇ ਸਹਾਇਤਾ ਕਰਦੇ ਆ ਲੋਕ ਵਿੱਚ, ਏਦਾਂ ਅੱਗੇ ਪਰਲੋਕ ਵਿੱਚ ਵੀ ਸਹਾਇਤਾ ਕਰਦੇ। ਤਦੇ ਤੇ ਇਹਨਾਂ ਦੇ ਸਿੱਖ ਕਹਿੰਦੇ ਆ, ਜੇ ਗੁਰੂ ਸਾਹਿਬ ਦੀ ਕਿਰਪਾ ਹੋਵੇ ਤੇ ਨਿਮਕ ਚ ਪਹੁੰਚ ਜਾਈਏ, ਕਿਉਂਕਿ ਗੁਰਸਿੱਖ ਇਹ ਜਾਣਦੇ ਹੈ ਕਿ ਸਤਿਗੁਰੂ ਸਾਡੇ ਅੱਗੇ ਪ੍ਰਲੋਕ ਵਿੱਚ ਵੀ ਮਦਦਗਾਰ ਨੇ। ਜਿਵੇਂ ਇੱਥੇ ਸਹਾਇਤਾ ਕਰਦੇ ਆ ਲੋਕ ਵਿੱਚ, ਏਦਾਂ ਅੱਗੇ ਪ੍ਰਲੋਕ ਵਿੱਚ ਵੀ ਸਹਾਇਤਾ ਕਰਦੇ ਆ। ਇਹ ਲੋਕ ਪ੍ਰਲੋਕ ਦੇ ਰਾਖੇ ਨੇ, ਹਲਤ ਪਲਤ ਦੋਵਾਂ ਜਹਾਨਾਂ ਦੇ ਰਾਖੇ ਨੇ, ਇਸ ਕਰਕੇ ਗੁਰਸਿੱਖ ਇਹਨਾਂ ਤੇ ਇੰਨਾ ਭਰੋਸਾ ਰੱਖਦੇ ਨੇ।
ਜਾਨੀ ਪਰ ਹੈ ਭਲੇ ਨਿਰਧਾਰੀ,
ਪੰਡਿਤ ਨਿਤਾਨੰਦ ਜੀ ਕਹਿੰਦੇ ਅੱਜ ਮੈਂ ਵੀ ਜਾਣ ਲਈ ਹੈ, ਮੇਰੇ ਅੰਦਰ ਵੀ ਇਸ ਗੱਲ ਦਾ ਮੈਂ ਨਿਰਣਾ ਕਰ ਲਿਆ, ਮੈਂ ਨਿਰਧਾਰਤ ਕਰ ਲਈ ਹੈ ਇਹ ਗੱਲ ਕਿ ਸਤਿਗੁਰੂ ਜੀ ਲੋਕ ਪ੍ਰਲੋਕ ਦੋਵਾਂ ਜਹਾਨਾਂ ਦੇ ਮਦਦਗਾਰ ਨੇ।
ਕਰਤਾ ਹਰਤਾ ਸਭ ਜਗ ਕੇਰਾ,
ਇਹ ਸਾਰੇ ਜਗਤ ਦੇ ਕਰਤਾ ਵੀ ਨੇ, ਸਾਰੇ ਜਗਤ ਦੇ ਹਰਤਾ ਵੀ ਨੇ, ਇਹ ਕਰਤਾ ਹਰਤਾ ਆਪ ਹੀ ਹਨ।
ਕਹੋ ਸ਼ਰਨ ਘੱਟ ਹੈ ਦੁੱਖ ਮੇਰਾ,
ਮੈਂ ਇਹਨਾਂ ਦੀ ਸ਼ਰਨ ਗ੍ਰਹਿਣ ਕਰ ਲਾਂ, ਇਹ ਮੇਰਾ ਵੀ ਦੁੱਖ ਘੱਟ ਦੇਣ, ਮੈਂ ਵੀ ਜਨਮ ਮਰਨ ਦੇ ਦੁੱਖ ਕਰਕੇ ਦੁਖੀਆਂ ਵਿਆਕੁਲਾਂ, ਤੇ ਮੇਰਾ ਵੀ ਇਹ ਦੁੱਖ ਘੱਟ ਦੇਣ, ਇਹੋ ਜੀ ਇਹਨਾਂ ਦੀ ਮੈਂ ਸ਼ਰਨ ਗ੍ਰਹਿਣ ਕਰ ਲਾਂ। ਖਾਲਸਾ ਜੀ, ਇੱਕ ਕੀੜੀ ਨੇ ਫਲ ਤਾਂ ਹੀ ਪਹੁੰਚਣਾ ਹੋਵੇ ਨਾ ਦਰਖਤ ਤੇ, ਸਿਖਰ ਤੇ ਫਲ ਲੱਗਾ ਹੋਵੇ, ਕੀੜੀ ਨੂੰ ਜਾਣ ਲਈ ਕਿੰਨੀ ਮੁਸ਼ਕਤ ਕਰਨੀ ਪੈਂਦੀ ਹੈ। ਉਹ ਪਹਿਲਾਂ ਚੜੇਗੀ, ਫਿਰ ਤਣੇ ਤੇ ਆਏਗੀ, ਹੌਲੇ ਹੌਲੇ ਕਰਕੇ ਟਹਿਣੀਆਂ ਤੋਂ ਹੁੰਦੀ ਪੱਤਿਆਂ ਤੋਂ, ਤਾਂ ਜਾ ਕੇ ਉਹ ਫਲ ਤੱਕ ਉਹਨੇ ਪਹੁੰਚਣਾ। ਉਹਨੂੰ ਖਬਰੇ ਕਿੰਨਾ ਸਮਾਂ ਲੱਗ ਜੇ, ਪਹੁੰਚੇ ਵੀ ਕਿ ਨਾ ਪਹੁੰਚੇ, ਵਿੱਚੇ ਹੀ ਰਹਿ ਜੇ। ਪਰ ਇੱਕ ਪੰਛੀ ਨੂੰ ਕਿੰਨਾ ਕੁ ਟਾਈਮ ਲੱਗਦਾ ਬਈ, ਮਾੜੀ ਜਿਹੀ ਉਡਾਰੀ ਮਾਰਦਾ ਝੱਟ ਪਹੁੰਚ ਜਾਂਦਾ ਉਹਦੇ ਤਾਂ ਹੀ। ਗੁਰਸਿੱਖ ਪੰਛੀ ਨੇ, ਦੁਨੀਆਂ ਦੇ ਕਰਮ ਕਾਂਡੀ ਲੋਕ ਕੀੜੀਆਂ ਦੇ ਤੁਲ ਨੇ, ਉਹ ਰੇਂਗਦੇ ਫਿਰਦੇ ਆ ਕਰਮ ਕਾਂਡਾਂ ਦਾ ਆਸਰਾ ਲੈ ਕੇ, ਪਹੁੰਚਣਾ ਚਾਹੁੰਦੇ ਆ ਮੁਕਤੀ ਰੂਪੀ ਫਲ ਤਾਂ, ਨਹੀਂ ਪਹੁੰਚ ਪਾਉਂਦੇ। ਪਰ ਜਿਹਨਾਂ ਤੇ ਗੁਰੂ ਦੀ ਕਿਰਪਾ ਵਰਤਦੀ ਹੈ ਉਹ ਪੰਛੀ ਬਣ ਕੇ ਉਡਾਰੀ ਮਾਰਦੇ, ਤੇ ਜਿਹੜੀ ਮੁਕਤੀ ਯੋਗੀਸ਼ਰਾਂ, ਵੱਡਿਆਂ ਵੱਡਿਆਂ ਤਪਸਵੀਆਂ, ਵੱਡਿਆਂ ਵੱਡਿਆਂ ਤਤ ਬੇਤਿਆਂ ਨੂੰ ਵੀ ਪ੍ਰਾਪਤ ਨਹੀਂ ਹੁੰਦੀ, ਉਹ ਮੁਕਤੀ ਗੁਰੂ ਕੇ ਸਿੱਖਾਂ ਨੂੰ ਸੁੱਕੇ ਸੁੱਤੇ ਸਿੱਧ ਸੁਖੈਨ ਹੀ ਪ੍ਰਾਪਤ ਹੋ ਜਾਂਦੀ ਹੈ।
ਸਤਿ ਸ੍ਰੀ ਅਕਾਲ।
ਤੋ ਗੁਰਸਿੱਖ ਵਾਸਤੇ ਉਹ ਦੁਰਲਭ ਨਹੀਂ ਹੈ। ਪੰਡਿਤ ਨਿਤਾਨੰਦ ਜੀ ਨੂੰ ਸੋਝੀ ਆਈ ਕਿ ਮੈਂ ਵੀ ਗੁਰੂ ਸਾਹਿਬ ਦੀ ਸ਼ਰਨ ਗ੍ਰਹਿਣ ਕਰ ਲਾਂ, ਮੈਂ ਵੀ ਆਪਣਾ ਜੀਵਨ ਸਵਾਰ ਲਵਾਂ।
ਇਮ ਵਿਚਾਰ ਕਰ ਪਾਇਨ ਪਰਿਓ,
ਏਦਾਂ ਵਿਚਾਰ ਕਰਕੇ ਪੰਡਿਤ ਜੀ ਗੁਰੂ ਸਾਹਿਬ ਦੇ ਚਰਨਾਂ ਤੇ ਟਹਿ ਪਏ। ਜਿਵੇਂ ਕੋਈ ਡੰਡਾ ਜ਼ਮੀਨ ਤੇ ਡਿੱਗਦਾ, ਏਦਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਡਿੱਗ ਪਏ।
ਖਿਮਹੋ ਜਾਤ ਕੋ ਮਦ ਮੈਂ ਕਰਿਓ,
ਆਖਿਆ ਮਹਾਰਾਜ ਖਿਮਾ ਕਰ ਦਿਓ ਮੈਨੂੰ, ਮੈਂ ਜਾਤ ਦਾ ਅਭਿਮਾਨ ਕੀਤਾ ਹੈ, ਮੈਂ ਅਭਿਮਾਨ ਕੀਤਾ ਜਾਤੀ ਦਾ ਵੀ ਮੈਂ ਆਪਣੀ ਜਾਤ ਕਰਕੇ ਬ੍ਰਾਹਮਣ ਹਾਂ, ਤੇ ਮੈਨੂੰ ਇਹ ਮਾਣ ਸੀ ਵੀ ਮੈਂ ਬੜਾ ਵਿਦਵਾਨ ਹਾਂ ਤੇ ਬ੍ਰਾਹਮਣ ਹਾਂ, ਤੇ ਬ੍ਰਾਹਮਣਾਂ ਨੂੰ ਘੱਟ ਸਮਾਂ ਲੱਗਦਾ ਪਰਲੋਕ ਤੱਕ ਜਾਂਦਿਆਂ, ਇਹ ਵੀ ਇਹਨਾਂ ਨੇ ਬਚਨ ਲਿਖੇ ਹੈ। ਕਹਿੰਦੇ ਜਿਹੜਾ ਬ੍ਰਾਹਮਣ ਹੈ ਉਹਨੂੰ 6 ਮਹੀਨੇ ਲੱਗ ਜਾਂਦੇ ਆ ਜਾਂਦਿਆਂ, ਜਿਹੜਾ ਖੱਤਰੀ ਆ ਉਹਨੂੰ 8 ਮਹੀਨੇ ਲੱਗਦੇ ਆ, ਸ਼ੂਦਰ ਨੂੰ ਸਾਲ ਲੱਗਦਾ, ਇੱਦਾਂ ਦੀ ਵੀ ਕਥਾ ਆਉਂਦੀ ਇਹਨਾਂ ਦੀ। ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਵੀ ਤੁਸੀਂ ਕੋਈ ਕਹਿੰਦੇ 17 ਦਿਨਾਂ ਦੇ ਵਿੱਚ ਪਹੁੰਚੇਗਾ, ਕੋਈ ਕਹਿੰਦਾ ਜੀ 21 ਦਿਨਾਂ 'ਚ ਪਹੁੰਚੇਗਾ, ਕੋਈ ਕਹਿੰਦਾ 40 ਦਿਨਾਂ 'ਚ, ਸਾਡੇ ਜਿਹੜੇ ਸਿੱਖ ਨੇ ਉਹ ਦਸਵਾਂ ਕਰਿਆ ਕਰਨਗੇ, ਵੀ ਸਾਡੇ ਸਿੱਖ ਸਾਰਿਆਂ ਤੋਂ ਫਿਰ ਉੱਤਮ ਨੇ। ਉਹ ਦਸਵਾਂ ਹੁੰਦਾ ਨਾ, ਕੋਈ ਸਿੱਖ ਚੜ੍ਹਾਈ ਕਰੇ ਤਾਂ ਉਹਦੇ ਦਸਵੇਂ ਦਿਨ ਭੋਗ ਪਾਉਣ ਦੀ ਮਰਿਆਦਾ, ਦੁਸਹਿਰਾ ਹੁੰਦਾ ਸਿੱਖਾਂ ਦਾ, ਤੋ ਦਸਵੇਂ ਦਿਨ ਉਹ ਇਹ 17 ਕਰਦਾ, ਕੋਈ 21 ਦਿਨ ਭੋਗ ਪਾਉਂਦਾ, ਬ੍ਰਾਹਮਣ ਆਦਿਕ ਜਿਹੜੇ ਲੋਕ ਨੇ ਆਪੋ ਆਪਣੇ ਵਰਣਾਂ ਦੇ ਮੁਤਾਬਕ। ਤੋ ਦਸਵਾਂ ਮਹਾਰਾਜ ਜੀ ਨੇ ਕਰਨ ਦਾ ਹੁਕਮ ਕੀਤਾ। ਤੋ ਪੰਡਿਤ ਨਿਤਾਨੰਦ ਜੀ ਕਹਿੰਦੇ ਮਹਾਰਾਜ ਮੈਨੂੰ ਬੜਾ ਮਾਣ ਸੀ ਵੀ ਮੈਂ ਬ੍ਰਾਹਮਣ ਹੰਕਾਰ ਚੁੱਕੀ ਫਿਰਦਾ ਸੀ।
ਲੱਗਿਓ ਸੁਨਾਵਨ ਕਥਾ ਅਗਾਰੀ।
ਤੇ ਮਹਾਰਾਜ ਮੈਂ ਇਹ ਜਿਮਤ ਕੀਤੀ ਤੁਹਾਡੇ ਸਾਹਮਣੇ, ਤੁਹਾਨੂੰ ਕਥਾ ਸੁਣਾਉਣ ਲੱਗ ਪਿਆ, ਉਹਨਾਂ ਨੂੰ ਕਥਾ ਸੁਣਾ ਰਿਹਾ ਵੀ ਜਿਹਨਾਂ ਨੂੰ ਸਾਰਾ ਕੁਝ ਹੀ ਪਤਾ, ਜਿਹੜੇ ਅੰਤਰਜਾਮੀ ਨੇ ਸਭ ਕੁਝ ਜਾਣਦੇ ਆ, ਉਹਨਾਂ ਨੂੰ ਮੈਂ ਕਥਾ ਸੁਣਾਉਣ ਲੱਗ ਪਿਆ।
ਸਰਬ ਕਲਾ ਸਮਰੱਥ ਗੁਣਕਾਰੀ।
ਮਹਾਰਾਜ ਤੁਸੀਂ ਸਰਬ ਕਲਾ ਸਮਰੱਥ ਹੋ, ਗੁਣਾਂ ਦੇ ਮਾਲਕ ਹੋ, ਸਰਬ ਗੁਣਾਂ ਦੇ ਸਹਿਤ ਸੰਪੰਨ ਹੋ।
ਮਹਿਮਾ ਜਾਨੀ ਨਹੀਂ ਤੁਮਾਰੀ।
ਮਹਾਰਾਜ ਮੈਂ ਤੁਹਾਡੀ ਮਹਿਮਾ ਨਹੀਂ ਸੀ ਜਾਣੀ, ਮੈਨੂੰ ਤੁਹਾਡੀ ਮਹਿਮਾ ਦਾ ਨਹੀਂ ਸੀ ਪਤਾ, ਮੈਂ ਆਖਿਆ ਵੀ ਚਲੋ ਮੈਨੂੰ ਬੁਲਾਇਆ ਕਥਾ ਕਰਨ ਤੇ ਮੈਂ ਕਥਾ ਸੁਣਾਇਆ ਕਰਾਂਗਾ ਗੁਰੂ ਸਾਹਿਬ ਦੇ ਦਰਬਾਰ ਚ, ਪਰ ਮੈਨੂੰ ਕੀ ਪਤਾ ਸੀ ਮਹਾਰਾਜ ਤੁਸੀਂ ਮੇਰਾ ਭਲਾ ਕਰਨ ਲਈ ਸੱਦਿਆ ਸੀ, ਮੈਂ ਇੱਥੇ ਕਥਾ ਸੁਣਾਈ ਗਿਆ ਤੁਹਾਡੇ ਕੋਲ ਆ ਕੇ, ਇਹ ਸਮਝ ਕੇ ਵੀ ਤੁਹਾਨੂੰ ਪਤਾ ਕੋਈ ਨੀ, ਪਰ ਤੁਸੀਂ ਤਾਂ ਸਭ ਕੁਝ ਜਾਣਦੇ ਹੋ, ਅੰਤਰਜਾਮੀ ਹੋ।
ਪਰੇ ਉਹ ਸ਼ਰਨ ਦੇ ਹੁਕਮਤ ਬਿਦਾਰੀ।
ਮਹਾਰਾਜ ਮੈਂ ਹੁਣ ਤੁਹਾਡੀ ਸ਼ਰਨ ਵਿੱਚ ਆ, ਮੇਰੀ ਜਿਹੜੀ ਖੋਟੀ ਤੇ ਭੈੜੀ ਮਤ ਹੈ ਉਹਦਾ ਨਾਸ਼ ਕਰ ਦਿਓ, ਮੈਨੂੰ ਸਦ ਬੁੱਧੀ ਤੇ ਸੁਮਤ ਦਾ ਪ੍ਰਕਾਸ਼ ਕਰ ਦਿਓ। ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਮਹਾਰਾਜ ਤੁਸੀਂ ਸਦ ਬੁੱਧੀ ਤੇ ਸੁਮਤ ਦੇਣ ਵਾਲੇ ਹੋ।
ਨਹੀਂ ਜਾਤ ਕੋ ਅਬ ਕੁਛ ਮਾਨ।
ਹੁਣ ਮੇਰੇ ਅੰਦਰ ਜਾਤ ਦਾ ਕੋਈ ਮਾਣ ਬਮਾਣ ਨਹੀਂ ਰਿਹਾ, ਮੈਨੂੰ ਹੁਣ ਕੋਈ ਆਪਣੀ ਜਾਤੀ ਦਾ ਹੰਕਾਰ ਨਹੀਂ ਰਿਹਾ ਕਿ ਮੈਂ ਬ੍ਰਾਹਮਣ ਆ ਜਾਂ ਕੋਈ ਹੋਰ ਆ। ਮਹਾਰਾਜ ਮੇਰੇ ਅੰਦਰ ਇਹ ਮਾਣ ਅਭਿਮਾਨ ਚਲਾ ਗਿਆ।
ਕਰ ਹੋ ਸਿੱਖ ਸਭ ਬੰਧਨ ਹਾਨ।
ਮਹਾਰਾਜ ਮੈਨੂੰ ਆਪਣਾ ਸਿੱਖ ਕਰ ਲਓ, ਮੇਰੇ ਸਾਰੇ ਬੰਧਨ ਕੱਟ ਦਿਓ। ਗਰੀਬ ਨਵਾਜ ਮੈਨੂੰ ਆਪਣਾ ਸਿੱਖ ਬਣਾ ਕੇ ਮੇਰੇ ਬੰਧਨ ਕੱਟ ਦਿਓ।
ਹੁਣ ਬੇਨਤੀ ਸਤਿਗੁਰ ਮੁਸਕਾਏ।
ਪੰਡਿਤ ਨਿਤਾਨੰਦ ਜੀ ਦੀ ਬੇਨਤੀ ਸੁਣ ਕੇ ਮਹਾਰਾਜ ਜੀ ਮੁਸਕੁਰਾਏ।
ਜਿਕੇ ਜਾਗੇ ਭਾਗ ਸੁਹਾਏ।
ਕਹਿੰਦੇ ਜਦੋਂ ਸਤਿਗੁਰੂ ਮੁਸਕੁਰਾਏ ਤੇ ਪੰਡਿਤ ਨਿਤਾਨੰਦ ਜੀ ਦੇ ਪੂਰਬਲੇ ਜਨਮਾਂ ਦੇ ਸਾਰੇ ਕਰਮ ਜਾਗ ਪਏ, ਪੂਰਬਲੇ ਜਨਮਾਂ ਦੇ ਜਿੰਨੇ ਭਾਗ ਸੀ ਉਹ ਜਾਗ ਪਏ।
ਕਰਿਓ ਸਿੱਖ ਚਰਨਾ ਅੰਮ੍ਰਿਤ ਲੀਨਾ।
ਆਪਣੇ ਚਰਨਾਂ ਦੀ ਪੌਲ ਦੇ ਕੇ ਪੰਡਿਤ ਨਿਤਾਨੰਦ ਜੀ ਨੂੰ ਮਹਾਰਾਜ ਜੀ ਨੇ ਆਪਣਾ ਸਿੱਖ ਬਣਾ ਲਿਆ, ਆਪਣੀ ਸਿੱਖੀ ਦਾ ਦਾਨ ਦੇ ਕੇ ਨਿਵਾਜਿਆ।
ਭਇਓ ਮਾਨ ਤੇ ਬਿਪਰ ਬਿਹੀਨਾ।
ਪੰਡਿਤ ਜੀ ਆਪਣੇ ਹਿਰਦੇ ਚੋਂ ਮਾਣ ਰਹਿਤ ਹੋ ਗਏ, ਨਾ ਵਿਦਿਆ ਦਾ ਮਾਣ ਰਿਹਾ, ਨਾ ਆਪਣੇ ਪੰਡਿਤ ਹੋਣ ਦਾ, ਬ੍ਰਾਹਮਣ ਹੋਣ ਦਾ ਮਾਣ ਰਿਹਾ।
ਕਿਰਪਾ ਦ੍ਰਿਸ਼ਟ ਗੁਰ ਐਸੀ ਕਰੀ।
ਗੁਰੂ ਹਰਗੋਬਿੰਦ ਸਾਹਿਬ ਨੇ ਇਹੋ ਜਿਹੀ ਕਿਰਪਾ ਦ੍ਰਿਸ਼ਟੀ ਕੀਤੀ, ਇਹੋ ਜਿਹੀ ਸਵੱਲੀ ਨਿਗਾਹ ਕਰਕੇ ਵੇਖਿਆ।
ਸਰਬ ਬਾਤ ਕੀ ਸੋਝੀ ਪਰੀ।
ਕਹਿੰਦੇ ਸਾਰੀ ਸੋਝੀ ਅੰਦਰ ਉਜਾਗਰ ਹੋ ਗਈ, ਆਤਮ ਗਿਆਨ ਸਾਕਸ਼ਾਤਕਾਰ ਹੋ ਗਿਆ, ਉਸੇ ਵੇਲੇ ਸਮਝ ਪੈ ਗਈ ਜਿਹੜੇ ਗੁਰਸਿੱਖ ਗੱਲਾਂ ਕਹਿ ਰਹੇ ਸੀ ਨਾ, ਅੰਦਰ ਵੇਖ ਲਿਆ ਸਾਰਾ ਕੁਝ ਵੀ ਹਾਂ, ਜੇ ਗੁਰੂ ਸਾਹਿਬ ਦੇ ਸਿੱਖ ਚਾਹੁਣ ਇਹ ਕਰ ਸਕਦੇ ਆ, ਗੁਰੂ ਦੀ ਕਿਰਪਾ ਨਾਲ ਗੁਰੂ ਸਾਹਿਬ ਦੀ ਦਇਆ ਵਰਤੇ ਤੇ ਸਭ ਕੁਝ ਹੋ ਸਕਦਾ। ਇਹ ਸੋਝੀ ਪੰਡਿਤ ਨਿਤਾਨੰਦ ਜੀ ਦੇ ਆਪਣੇ ਅੰਦਰ ਉਜਾਗਰ ਹੋ ਆਈ।
ਪੰਥ ਬਰਖ ਦਿਨ ਕੋ ਜੋ ਕਹਿਓ।
ਜਿਹੜਾ ਇੱਕ ਸਾਲ ਦਾ ਮੈਂ ਦੱਸਿਆ ਸੀ,
ਨਿਮਖ ਮਾਤਰ ਕੋ ਦਿਜ ਬਰ ਲਹਿਓ।
ਪੰਡਿਤ ਜੀ ਹੁਣ ਆਪ ਵੇਖਣ ਲੱਗ ਪਏ ਵੀ ਇਹਦਾ ਕੁਝ ਵੀ ਨਹੀਂ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਜਿਹੜਾ ਰਾਹ ਮੈਂ ਦੱਸਦਾ ਸੀ ਵੀ ਸਾਲ ਲੱਗਦਾ, ਜਦੋਂ ਗੁਰੂ ਕੇ ਸਿੱਖ ਹੋ ਗਏ ਨਾ, ਵੇਖ ਕੇ ਕਹਿੰਦੇ ਇਹ ਤਾਂ ਨਿਮਖ ਚ ਪਹੁੰਚ ਜਾਵਾਂ ਮੈਂ ਗੁਰੂ ਸਾਹਿਬ ਦੀ ਕਿਰਪਾ ਨਾਲ। ਹੁਣ ਆਪ ਮਾਣਨ ਲੱਗ ਪਏ ਉਸ ਗੱਲ ਨੂੰ ਜਿਹੜੀ ਪਹਿਲਾਂ ਦੂਜੇ ਸਿੱਖਾਂ ਕੋਲੋਂ ਸੁਣ ਰਹੇ ਸੀ, ਹੁਣ ਆਪਣੇ ਅੰਦਰ ਉਹ ਸਾਰੀ ਖੇਡ ਵਰਤ ਗਈ।
ਭਇਓ ਆਨੰਦ ਬਿਲੰਦੈ ਦੀਖਾ।
ਕਹਿੰਦੇ ਆਨੰਦ ਹੀ ਆਨੰਦ ਵਰਤ ਗਿਆ ਪੰਡਿਤ ਜੀ ਦੇ ਅੰਦਰ। ਵਾਕਈ ਜਿਹੜਾ ਨਾਂ ਸੀ ਨਾ ਨਿਤਾਨੰਦ, ਉਹ ਨਿਤਾਨੰਦ ਹੀ ਹੋ ਗਏ, ਨਿਤਾਨੰਦ ਨੂੰ ਪ੍ਰਾਪਤ ਹੋ ਗਏ।
ਦੇਣ ਜੋ ਆਇਓ ਆਪ ਹੀ ਆਪ ਲਈ ਸਿੱਖਾ।
ਕਹਿੰਦੇ ਆਏ ਤੇ ਸਿੱਖਿਆ ਦੇਣ ਸੀ ਕਥਾ ਸੁਣਾਉਣ, ਤੇ ਸਗੋਂ ਆਪ ਸਿੱਖ ਗਏ। ਸਿੱਖਿਆ ਦੇਣ ਆਏ ਆਪ ਸਿੱਖਿਆ ਲੈਣ ਲੱਗ ਪਏ।
ਪੁੰਨ ਗੁਰ ਆਇਸ ਕਹਿ ਬਹੁ ਬਾਰੀ,
ਸਤਿਗੁਰੂ ਜੀ ਨੇ ਫਿਰ ਆਗਿਆ ਦਿੱਤੀ,
ਸਭ ਪੁਰਾਣ ਕੀ ਕਥਾ ਉਚਾਰੀ।
ਮਹਾਰਾਜ ਜੀ ਕਹਿੰਦੇ ਪੰਡਿਤ ਜੀ ਕਥਾ ਤਾਂ ਹੁਣ ਨਿਬੇੜ ਦਿਓ ਸਾਰੀ ਜਿਹੜੀ ਸ਼ੁਰੂ ਕੀਤੀ ਹੈ। ਉਹ ਕਹਿਣ ਮਹਾਰਾਜ ਮੈਂ ਕੀ ਸੁਣਾਵਾਂ। ਪਾਤਸ਼ਾਹ ਕਹਿੰਦੇ ਨਹੀਂ, ਸਾਡੇ ਸਿੱਖ ਬੈਠੇ ਆ, ਜੰਗਾਂ ਯੁੱਧਾਂ ਦੇ ਪ੍ਰਸੰਗ ਨੇ, ਇਹ ਸੁਣਾ ਦਿਓ ਇਹਨਾਂ ਨੂੰ ਸਾਰੇ।
ਸਿੱਖ ਸੁਭਟ ਸਭ ਸੁਣ ਹੈ ਵਿਚਾਰ ਹੈ,
ਸਾਡੇ ਸਿੱਖ ਤੇ ਸੂਰਮੇ ਸਾਰੀ ਕਥਾ ਸੁਣਨਗੇ ਤੇ ਵਿਚਾਰ ਕਰਨਗੇ।
ਸਤਿਗੁਰ ਮਹਿਮਾ ਮਹਾ ਉਚਾਰ ਹੈ,
ਨਾਲੇ ਗੁਰੂ ਘਰ ਦੀ ਮਹਿਮਾ ਨੂੰ ਉਚਾਰਨ ਕਰਨਗੇ।
ਪਰਿਓ ਭੋਗ ਧਨ ਦੀਨ ਵਿਸਾਲਾ,
ਪੰਡਿਤ ਜੀ ਨੇ ਕੁਝ ਦਿਨ ਰਹਿ ਕੇ ਕਥਾ ਸਾਰੀ ਜਿਹੜੀ ਪੁਰਾਣਾਂ ਦੀ ਕੀਤੀ ਸੀ ਸ਼ੁਰੂ ਉਹ ਸੁਣਾ ਦਿੱਤੀ। ਜਦੋਂ ਕਥਾ ਦਾ ਭੋਗ ਪਾਇਆ,
ਹਲਤ ਪਲਤ ਦੀ ਯਕੀਨ ਨਿਹਾਲਾ,
ਮਹਾਰਾਜ ਜੀ ਨੇ ਮਾਇਆ ਦਾ ਗੱਫਾ ਮੰਗਾਇਆ ਤੇ ਖੁੱਲੀ ਮਾਇਆ ਦੇ ਗੱਫੇ ਪੰਡਿਤ ਨਿਤਾਨੰਦ ਜੀ ਨੂੰ ਦਿੱਤੇ। ਉਹਨਾਂ ਦੀ ਉਪਜੀਵਿਕਾ ਸੀ ਕਿਉਂਕਿ ਕਥਾ ਕਰਦੇ ਸੀ, ਉਹਦੇ ਨਾਲ ਹੀ ਉਹਨਾਂ ਦੇ ਪਰਿਵਾਰ ਦਾ ਗੁਜ਼ਾਰਾ ਹੁੰਦਾ ਸੀ। ਤੋ ਛੇਵੇਂ ਪਾਤਸ਼ਾਹ ਬੜੇ ਦਿਆਲੂ ਨੇ, ਗੁਰਦੇਵ ਨੇ ਮਾਇਆ ਦਾ ਖੁੱਲਾ ਗੱਫਾ ਮੰਗਾ ਕੇ ਪੰਡਿਤ ਨਿਤਾਨੰਦ ਜੀ ਨੂੰ ਕਥਾ ਦੇ ਭੋਗ ਤੇ ਦਿੱਤਾ, ਨਾਲੇ ਉਹਦਾ ਲੋਕ ਵੀ ਸਵਾਰਤਾ ਪਰਲੋਕ ਵੀ ਸਵਾਰਤਾ।
ਪੁੰਨ ਸਭ ਸੰਗਤ ਦਰਬ ਚੜਾਇਓ,
ਜਿੰਨੀ ਸੰਗਤ ਨੇ ਕਥਾ ਸੁਣੀ ਉਹਨਾਂ ਨੇ ਵੀ ਮਾਇਆ ਚੜਾਈ, ਉਹਨਾਂ ਨੇ ਵੀ ਪੰਡਿਤ ਨਿਤਾਨੰਦ ਜੀ ਨੂੰ ਮਾਇਆ ਅਰਦਾਸੇ ਕਰਾਈ।
ਅਤੇ ਆਨੰਦ ਕੋਰੀ ਦੇ ਉਪਾਇਓ,
ਪੰਡਿਤ ਜੀ ਬੜੇ ਖੁਸ਼ ਹੋਏ। ਜਿੰਨੀ ਮਾਇਆ ਉਹਨਾਂ ਨੂੰ ਸਾਲ ਭਰ ਕਰਕੇ ਕਥਾ ਨਹੀਂ ਸੀ ਮਿਲਣੀ, ਗੁਰੂ ਸਾਹਿਬ ਦੇ ਚਰਨਾਂ ਚ ਕੁਝ ਦਿਨਾਂ ਚ ਇੰਨੀ ਮਾਇਆ ਦਾ ਗੱਫਾ ਮਿਲ ਗਿਆ।
ਰਹਿਣ ਲੱਗੇ ਉਹ ਸਤਿਗੁਰ ਕੇ ਪਾਸ,
ਹੁਣ ਪੰਡਿਤ ਜੀ ਦਾ ਮਨ ਨਾ ਕਰੇ ਜਾਣ ਨੂੰ, ਸਤਿਗੁਰਾਂ ਦੇ ਕੋਲ ਹੀ ਰਹਿਣ ਲੱਗੇ।
ਧਨ ਕੋ ਭੇਜਿਓ ਆਪਣੇ ਆਵਾਸ,
ਜਿਹੜੀ ਮਾਇਆ ਸੀ ਉਹ ਭੇਜ ਦਿੱਤੀ ਘਰਦਿਆਂ ਨੂੰ, ਪਰਿਵਾਰ ਨੂੰ ਵੀ ਆਪਣਾ ਤੁਸੀਂ ਖਰਚ ਪਰਚ ਚਲਾ ਲਓ।
ਨਿਤ ਸ਼੍ਰੀ ਹਰਗੋਬਿੰਦ ਨਿਹਾਰੈ,
ਇੱਧਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਏਦਾਂ ਦੀ ਖੇਡ ਵਰਤਾਉਂਦੇ ਨੇ।
ਚਲਤ ਅਨੇਕ ਅਸਚਰਜ ਵਿਚਾਰ,
ਏਦਾਂ ਦੇ ਅਨੇਕਾਂ ਹੀ ਪਾਤਸ਼ਾਹ ਚਲਤ ਕਰਦੇ ਕੌਤਕ ਕਰਦੇ ਨੇ।
ਸੰਗਤ ਦੂਰ ਦੂਰ ਤੇ ਆਵੇ,
ਦੂਰੋਂ ਦੂਰੋਂ ਸੰਗਤਾਂ ਮਹਾਰਾਜ ਜੀ ਕੋਲ ਚੱਲ ਕੇ ਆਉਂਦੀਆਂ ਨੇ।
ਮਨ ਬਾਂਛਤ ਸਗਲੇ ਬਰ ਪਾਵੇ,
ਜਿਹਨਾਂ ਨੂੰ ਮਨ ਬਾਂਛਤ ਫਲ ਗੁਰੂ ਸਾਹਿਬ ਦੇ ਚਰਨਾਂ ਚੋਂ ਪ੍ਰਾਪਤ ਹੁੰਦੇ ਹਨ।
ਅਣਗਿਣਤ ਧਨ ਨਿਤ ਆਏ ਉਪਾਇਨ,
ਅਣਗਿਣਤ ਮਾਇਆ ਦੇ ਗੱਫੇ ਤੇ ਪਿਟਾਵਾਂ ਮਹਾਰਾਜ ਜੀ ਦੇ ਚਰਨਾਂ ਚ ਗੁਰਸਿੱਖ ਲਿਆ ਕੇ ਹਾਜ਼ਰ ਕਰਦੇ ਹਨ।
ਜਗ ਪੂਜੈ ਕਮਲਨ ਸੋ ਪਾਇਨ,
ਮਹਾਰਾਜ ਜੀ ਦੇ ਚਰਨਾਂ ਦੀ ਪੂਜਾ ਕਰਦੇ ਨੇ ਸਿੱਖ।
ਕਰੈ ਅਖੇਰ ਬ੍ਰਿਤ ਮਨ ਪਾਈ,
ਮਹਾਰਾਜ ਸ਼ਿਕਾਰ ਖੇਡਣ ਵੀ ਜਾਂਦੇ ਨੇ ਬਿਆਸ ਦਰਿਆ ਦੇ ਕੰਢੇ।
ਵਿਚਰੈ ਕਾਨਨ ਮਹਿ ਸੁਖਦਾਈ,
ਜੰਗਲ ਚ ਦੂਰ ਤੱਕ ਮਹਾਰਾਜ ਜੀ ਵਿਚਰਦੇ ਨੇ ਸ਼ਿਕਾਰ ਖੇਡਦੇ।
ਨਿਤ ਹੀ ਨਵੇਂ ਬਿਲਾਸ ਹੋਵੰਤੇ,
ਰੋ ਜੀ ਨਿਤ ਸਾਹਿਬ ਮੇਰਾ ਨੀਤ ਨਵਾਂ, ਨੇਤੀ ਨਵੇਂ ਬਿਲਾਸ ਹੁੰਦੇ ਆ ਸਤਿਗੁਰਾਂ ਕੋਲ।
ਅਣਗਿਣਤ ਨਰਨ ਉਧਾਰ ਕਰਨ ਤੇ,
ਅਣਗਿਣਤ ਨਰਾਂ ਦਾ ਉਧਾਰ ਕਰਦੇ ਆ ਛੇਵੇਂ ਪਾਤਸ਼ਾਹ।
ਸ਼ਸਤਰਨ ਵਿਦਿਆ ਕੋ ਅਭਿਆਸ,
ਸ਼ਸਤਰ ਵਿਦਿਆ ਦਾ ਅਭਿਆਸ ਕਰਦੇ ਹਨ।
ਕਰਹਿ ਆਪ ਅਰ ਸੁਭਟ ਜੇ ਪਾਸ,
ਆਪ ਵੀ ਕਰਦੇ ਤੇ ਸੂਰਮਿਆਂ ਕੋਲੋਂ ਵੀ ਕਰਾਉਂਦੇ ਆ।
ਅਧਿਕ ਤੂੰ ਫੰਗਨ ਮਿਲ ਹੈ ਚਲਾਵੇ,
ਬੰਦੂਕਾਂ ਇਕੱਠੀਆਂ ਕਰਕੇ ਚਲਾਉਂਦੇ ਨੇ।
ਹਤੈ ਨਿਸ਼ਾਨੋ ਤੋ ਰੰਗ ਧਵਾਵੇ ਹੈ,
ਘੋੜਾ ਭਜਾ ਕੇ ਨਿਸ਼ਾਨਾ ਲਾਉਂਦੇ ਆ ਗੋਲੀ ਦਾਗਦੇ ਆ।
ਤੀਰਨ ਕੀ ਵਿਦਿਆ ਵੱਡ ਹੋਏ,
ਤੀਰ ਚਲਾਣ ਦੀ ਵਿਦਿਆ ਕਰਦੇ ਹਨ।
ਕਰੈ ਪ੍ਰਹਾਰਨ ਧਾਰਤ ਜੋਏ,
ਔਰ ਮਹਾਰਾਜ ਜੀ ਤੀਰ ਅੰਦਾਜੀ ਦੀ ਵਿਦਿਆ ਵੀ ਵਿਖਾਉਂਦੇ ਆ।
ਰਣ ਪ੍ਰਸੰਗ ਨਿਤ ਸੁਣੈ ਸੁਣਾਵੇ,
ਰੋਜ਼ ਅਨੇਕ ਤਰ੍ਹਾਂ ਦੇ ਪ੍ਰਸੰਗ ਸੁਣਦੇ ਸੁਣਾਉਂਦੇ ਨੇ।
ਬਖਸ਼ੈ ਮੌਜ ਆਨੰਦ ਉਪਾਵੇ,
ਆਪਣੇ ਸਿੱਖਾਂ ਨੂੰ ਮੌਜ ਬਖਸ਼ਦੇ ਆ ਮਹਾਰਾਜ ਛੇਵੇਂ ਪਾਤਸ਼ਾਹ।
ਤੁਰਕਨ ਮਾਰਨ ਕੀ ਰਣ ਗਾਥਾ,
ਤੁਰਕਾਂ ਨੂੰ ਮਾਰਨ ਦੀ ਜੰਗ ਜੰਗ ਦੇ ਮੈਦਾਨ ਦੀ ਜਿਹੜੀ ਗਾਥਾ।
ਕਰੈ ਆਪਣੇ ਸੁਪਟਨ ਸਾਥਾ,
ਆਪਣੇ ਸੂਰਮਿਆਂ ਨਾਲ ਗੱਲਾਂ ਕਰਦੇ ਆ ਕਿਵੇਂ ਮੁਖਲਿਸ ਖਾਨ ਨੂੰ ਮਾਰਿਆ, ਕਿਵੇਂ ਅਬਦੁਲ ਖਾਨ ਨੂੰ ਮਾਰਿਆ ਹੈ,
ਇਸ ਪ੍ਰਕਾਰ ਮਾਰੇ ਮਤਹੀਨੇ,
ਕਿਵੇਂ ਮਾੜੀ ਮਤ ਵਾਲੇ ਤੁਰਕੜੇ ਮਾਰੇ ਹਨ।
ਆਏ ਬ੍ਰਿੰਦ ਰਾਜ ਮਦ ਕੀਨੇ,
ਤੇ ਜਿਹੜੇ ਵੱਡੇ ਵੱਡੇ ਰਾਜ ਦੇ ਹੰਕਾਰ ਦੇ ਨਸ਼ੇ ਵਿਚ ਆਏ ਸੀ ਕਿਵੇਂ ਮਾਰੇ ਗਏ ਹਨ।
ਰਣ ਬ੍ਰਿਤਾਂਤ ਜੈ ਸਿੱਖ ਤਬ ਪਹਿਓ,
ਇਹ ਤਾਂ ਜੰਗਾਂ ਯੁੱਧਾਂ ਦੇ ਪ੍ਰਸੰਗ ਮੰਗੀ ਚਲਦੇ ਆ ਮਹਾਰਾਜ ਛੇਵੇਂ ਪਾਤਸ਼ਾਹ ਕੋਲ।
ਸਗਰੇ ਜਗਤ ਬਿਖੈ ਪ੍ਰਗਟਯੋ,
ਸਾਰੇ ਜਗਤ ਵਿਚ ਇਹ ਗੱਲ ਪ੍ਰਗਟ ਹੈ।
ਸਭ ਹਿਨ ਕੇ ਭਾ ਇਸ ਬਿਦ ਬੁੱਧਾ,
ਸਾਰਿਆਂ ਦੇ ਹਿਰਦੇ ਵਿਚ ਇਹ ਗਿਆਨ ਹੋ ਆਇਆ।
ਗੁਰ ਸਮਾਨ ਜਗ ਅਪਰ ਨਾ ਯੋਧਾ,
ਗੁਰੂ ਹਰਗੋਬਿੰਦ ਸਾਹਿਬ ਵਰਗਾ ਯੋਧਾ ਕੋਈ ਨੀ ਸੰਸਾਰ ਵਿਚ, ਮਹਾਰਾਜ ਜੀ ਵਰਗਾ ਸੂਰਮਾ ਕੋਈ ਨਹੀਂ।
ਅਤ ਦੀਰਘ ਪਰ ਸੈਨ ਨਾ ਗਿਣੈ,
ਜਿੱਡੀ ਵੱਡੀ ਮਰਜ਼ੀ ਫੌਜ ਆ ਜੇ ਚੜ ਕੇ ਮਹਾਰਾਜ ਜੀ ਨੀ ਗਿਣਤੀ ਮਿਣਤੀ ਕਰਦੇ ਕਿੰਨੀ ਫੌਜ ਆਈ ਹੈ।
ਇਕਲ ਹੋਏ ਤੇ ਇੱਕ ਹੀ ਹਨ,
ਜੇ ਇਕੱਲੇ ਹੋਣ ਤੇ ਇਕੱਲੇ ਹੀ ਹਜ਼ਾਰਾਂ ਨੂੰ ਮਾਰ ਮੁਕਾਣ, ਏਡੀ ਤਾਕਤ ਦੇ ਮਾਲਕ ਨੇ।
ਬਹੁਤ ਹੋਰਨ ਕੀ ਨਹੀਂ ਵਿਚਾਰ,
ਬਹੁਤਿਆਂ ਤੇ ਥੋੜਿਆਂ ਦੀ ਵਿਚਾਰ ਨੀ ਕਰਦੇ।
ਜੁਟ ਹੈ ਜੰਗ ਸੇ ਲੀਨਸ ਮਾਰ,
ਜੰਗ ਚ ਜੁੜਦੇ ਆ ਫਿਰ ਮਾਰ ਹੀ ਮੁਕਾਉਂਦੇ ਆ, ਭਾਵੇਂ ਥੋੜੇ ਹੋਣ ਤੇ ਭਾਵੇਂ ਬਹੁਤੇ ਹੋਣ।
ਤੀਰਨ ਕੀ ਵਿਦਿਆ ਬਡਥਾਨੈ,
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਤੀਰਾਂ ਦੀ ਵਿਦਿਆ ਬੜੀ ਭਾਰੀ ਬਲ ਵਾਲੀ ਹੈ।
ਬਹੁਤਨ ਕੇ ਵਿਚ ਪਾਰ ਸੁਹਾਨੈ,
ਬਹੁਤਿਆਂ ਦੀਆਂ ਹਿੱਕਾਂ ਨੂੰ ਚੀਰ ਕੇ ਤੀਰ ਨਿਕਲ ਜਾਂਦੇ ਆ ਛੇਵੇਂ ਪਾਤਸ਼ਾਹ ਦੇ।
ਜਿਨ ਕੋ ਤਨੁਖ ਕਠੋਰ ਬਿਸਾਲਾ,
ਜਿਨ੍ਹਾਂ ਦਾ ਤਨਖ ਨੌ ਟੰਕਾ ਤਨਖ ਹੈ।
ਕੋ ਨਹਿ ਐਂਚ ਸਕਹਿ ਇਸ ਕਾਲਾ,
ਕਹਿੰਦੇ ਕੋਈ ਖਿੱਚ ਨੀ ਸਕਦਾ। ਗੁਰੂ ਹਰਗੋਬਿੰਦ ਸਾਹਿਬ ਕੰਨਾਂ ਦੀ ਤੰਦੀ ਤੱਕ ਖਿੱਚ ਕੇ ਚਲਾਉਂਦੇ ਹੈ।
ਜੋ ਸਨਮੁਖ ਪਾ ਤਤ ਛਿਨ ਮਾਰਿਓ,
ਜਿਹੜਾ ਸਾਹਮਣੇ ਆ ਗਿਆ ਤੀਰ ਦੇ ਉਹ ਮਾਰਿਆ ਗਿਆ।
ਜੀਵਤ ਰਹਿਓ ਭਾਜ ਸੋ ਹਾਰਿਓ,
ਕੋਈ ਬਚਿਆ ਜਿਹੜਾ ਭੱਜ ਗਿਆ, ਉਹੀ ਬਚਿਆ ਜਿਹੜਾ ਭੱਜ ਗਿਆ ਰਣ ਭੂਮੀ ਚੋਂ।
ਇਤਿਆਦਿਕ ਜਸ ਜਗ ਮਹਿ ਜ਼ਾਹਿਰ,
ਤਾਂ ਗੁਰੂ ਹਰਗੋਬਿੰਦ ਸਾਹਿਬ ਦਾ ਜਸ ਜਗਤ ਵਿਚ ਜ਼ਾਹਰ ਹੋ ਰਿਹਾ।
ਕਹਿਤ ਮਿਲੈ ਨਰ ਘਰ ਕੈ ਬਾਹਰ,
ਘਰ ਬਾਹਰ ਸਭ ਪਾਸੇ ਗੁਰੂ ਸਾਹਿਬ ਦੀ ਉਪਮਾ ਹੁੰਦੀ ਹੈ। ਉਧਰ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਖ ਆਪਣੇ ਜੀਵਨ ਦੀ ਸਾਰੀ ਖੇਡ ਨੂੰ ਸਮਾਪਤ ਕਰਨਾ ਚਾਹੁੰਦੇ ਹੈ ਸਰੀਰ ਦੀ ਨੂੰ। ਓਦਾਂ ਅੱਜ ਵੀ ਹਾਜ਼ਰ ਨੇ ਬਾਬਾ ਜੀ, ਕਿਤੇ ਨਹੀਂ ਗਏ, ਪਰ ਸਰੀਰ ਦੀ ਖੇਡ ਨੂੰ ਹੁਣ ਸਮੇਟਣਾ ਸੀ ਮਹਾਂਪੁਰਖਾਂ ਨੇ। ਛੇਵੇਂ ਪਾਤਸ਼ਾਹ ਦੇ ਚਰਨਾਂ ਚ ਆਪਣਾ ਸਰੀਰ ਤਿਆਗਣਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।